महाराज दे च बहुत सारे ने, बहुत सारे ने। तो अज दा ये जिहड़ा पावन अगला श्लोक है उहदे च प्रेम दी इक होर डुंगियाई दा ते उचाई दा गुरु अर्जन देव जी महाराज जिक्र करदे ने। लख घाटी ऊंचों घनों चंचल चीत बेहाल, नीच कीच नमरत घनी करनी कमल जमाल। पहाड़ां दियां उचियां चोटियां ते कमल दा फुल नहीं खिड़दा। पहाड़ां ते पानी बरसे वह भी थले ही आ जाता है। पहाड़ां दे चों कोई झरना निकले वह भी थले ही आता है। एक इशारा कर रहे हैं मेरे पातशाह, मनुख दा मन जेड़ा है, मनुख दा हंकार जेड़ा है किन्ना क उच्चा है। लख घाटी, एक पहाड़ देते दूजा पहाड़ रख दई है, ते दूजे पहाड़ देते तीजा, तीजे ते चौथा, चौथे ते पंजवा। इंज सतगुरु कहिंदे लखां घाटियां एक दूजे दे उपर खड़ियां कर दई है, ते जिवें उस घाटी नूं अबूर करना बड़ा औखा है, तिवें हंकार तो लंघ के निरंकार तक पहुँचना बड़ा औखा। बस यही रस्ते च घाटी है और कोई घाटी नहीं। जे थोड़ा जिहा अमृत वेले उठिए तो अमृत वेले का हंकार, थोड़ा जिहा जप करिए तो जप का हंकार, थोड़ा जिहा नितनेम करिए तो नितनेम का हंकार, तो जे अमृत छक लिया तो छके हुए अमृत का हंकार, जे थोड़ा बहुता रहत बैतिया हो गया तो रहत बैतां का हंकार, हद हो गई। तू तो गल नूं समझिया ही नहीं, इस नूं ते अबूर करना सी। इस वास्ते भगत कबीर का फैसला है, सब कुछ त्याग देईए, हंकार नहीं गया, त्यागी नहीं है। कबीर माया तजी तो क्या भया, जो मान त्याजा नहीं जाए, मान मुनि मुन वर गले, मान सबे को खा। यही खा जांदा सारिया, यही रस्ते च है, ये नहीं लंघन देंदा। हंकार पैदा होंदा है। हर वस्तु का बीज एक है, ते हंकार दे बीज लखां ने। एक कुल तो भी हंकार पैदा हो जाता है, जात तो भी हंकार पैदा हो जाता है, गुणा तो भी हंकार पैदा हो जाता है। मुहम्मद साहब दे दोता हजरत अली दे पुत्र मुहम्मद साहब दे नाल अज नमाज पढ़ के आ रहे सन, ते मुहम्मद साहब दा दोता हसन मुहम्मद साहब नूं कहण लगा, हजरत ये बंदे कितने बदकिस्मत ने, अजे भी सुते पए ने, अमृत वेले दी नमाज पढ़ के आ रहे सन फजर दी, ये बंदे बड़े बदकिस्मत ने, ये ते सुते पए ने, ते कमबख्त ने, ये ते मूड ने, बेवकूफ ने, समझ ने। मुहम्मद साहब कहिंदे ने, नमाज पढ़ के तैनू बंदियां दी बेवकूफी दिखाई दित्ती है, अपनी नहीं, चल फिर नमाज पढ़िए। नमाज पढ़ी हुई कजा हो गई, तू मेरी भी कजा कर दिती, तू मेरी भी नमाज खराब की थी, अपनी भी। नमाज पढ़ के जब अपनी मूर्खता दिखाई देवे तो नमाज पढ़िए, तो जे नमाज पढ़ के दूजे की मूर्खता दिखाई देवे तो फिर अपना अहंकार ही वधे और की है। चल फिर नमाज पढ़िए। मासूम बच्चा से गल समझ च नहीं आई, लेकिन मोहम्मद साहब ने सीधी चोट कर दी, नहीं नमाज कजा हो गई, तो नमाज खराब कर दी। इस तरीके नाल मैं देखदा कई नितनेम कर लेंदे ने, नितनेम करके गवा बैठते ने, उठते ने अमृत वेले, अमृत वेले ने गवा बैठते ने, बन जाते ने रहतीए बैतीए, रहत बैत नूं ही गवा बैठते ने, छक लेंदे ने अमृत, इन्नी वड्डी दात, लेकिन फिर इन्नी वड्डी दात नूं संभाल नहीं सकदे। ऐसा अक्सर देखण दे चाया। उहदा कारण गल जिहड़ी मूल समझण वाली सी उह इह कि हंकार दी चोटी नूं अबूर करना है। पर साहिब कहिंदे ने जैसे जैसे इसकी बंदगी वध रही है वैसे वैसे हंकार वधदा जा रहा है। इंज जिवें एक घाटी ते दूजी, दूजी ते तीजी, तीजी ते चौथी। इस वास्ते धनवान का अपना हंकार होंदा है, एक धार्मिक बंदे का अपना हंकार होंदा है, शुद्ध नहीं होंदा कईयां दा, ਉਂਝ ਧਾਰਮਿਕ ਦਿਖਾਈ ਦਿੰਦਾ ਪਰ ਉਸ ਕੋਲ ਵੀ ਆਪਣਾ ਹੰਕਾਰ ਹੈ। ਦੂਜਿਆਂ ਨੂੰ ਮੂੜ ਸਮਝਦਾ, ਮੂਰਖ ਸਮਝਦਾ, ਆਪਣੇ ਕੀਤੇ ਹੋਏ ਦਾ ਬਹੁਤ ਵੱਡਾ ਮਾਣ ਹੈ, ਹੰਕਾਰ ਹੈ। ਖੈਰ ਗੱਲ ਮੈਂ ਲਮਕਾਵਾਂ ਨਾ, ਸਮਾਗਾਂ ਜਾ ਰਹੇ। ਸਾਹਿਬ ਕਹਿੰਦੇ ਨੇ ਮਨੁੱਖ ਦਾ ਮਨ ਇਹ ਇਤਨਾ ਚੰਚਲ ਹੈ ਕਿ ਜਿਵੇਂ ਇੱਕ ਦੂਜੇ ਦੇ ਉੱਤੇ ਲੱਖਾਂ ਪਹਾੜ ਖੜੇ ਕਰਦੇ ਗਏ, ਉਹਨਾਂ ਨੂੰ ਅਬੂਰ ਕਰਨਾ ਔਖਾ ਹੈ, ਤਿਵੇਂ ਇਸ ਹੰਕਾਰੀ ਮਨ ਨੂੰ ਨਿਰਮਾਣ ਬਣਾਉਣਾ ਬੜਾ ਔਖਾ। ਇਹਨੂੰ ਕਹਿ ਦੇਈਏ ਤੂੰ ਛੱਡ ਮਾਣ, ਕਿਹੜੀ ਗੱਲ ਦਾ ਕਰਦਾ ਪਿਆ, ਕੁੱਲ ਦਾ, ਜ਼ਾਤ ਦਾ, ਪਾਤ ਦਾ, ਗੁਣਾਂ ਦਾ, ਛੱਡ ਇਸਨੂੰ। ਹੰਕਾਰ ਦੇ ਨਾਸ ਆਉਂਦਿਆਂ ਹੀ ਕਰਤਾਰ ਦਾ ਜਨਮ ਆਉਂਦਾ ਹੈ ਅਤੇ ਮਨੁੱਖ ਆਪਣਾ ਹੰਕਾਰ ਹੀ ਵਧਾਈ ਜਾਂਦਾ, ਸੰਸਾਰ ਵਧਾਈ ਜਾਂਦਾ, ਹੰਕਾਰ ਹੀ ਸੰਸਾਰ ਹੈ। ਔਰ ਇਸ ਵਾਸਤੇ ਕਹਿੰਦੇ ਨੇ ਸੰਸਾਰ ਮੈਂ ਦੇ ਆਸਰੇ 'ਤੇ ਖੜਾ, ਕਰਤਾਰ ਤੂੰ ਦੇ ਆਸਰੇ 'ਤੇ ਖੜਾ, ਜਿੱਥੇ ਮੈਂ ਬਿਲਕੁਲ ਮਿਟਦੀ ਹੈ, ਜਿੱਥੇ ਮੈਂ ਬਿਲਕੁਲ ਨਹੀਂ ਰਹਿੰਦੀ। ਤੋ ਦੂਸਰੀ ਤਰਫ ਸਤਿਗੁਰੂ ਕਹਿੰਦੇ ਨੀਚ ਕੀਚ ਨਮਰਤ ਘਨੇ ਕਰਮੀ ਕਮਲ ਜਮਾਲ, ਸੰਮਨ ਤੋਂ ਬਾਅਦ ਮੌਸਮ ਤੇ ਮੌਸਮ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਤੀਸਰਾ ਪਾਤਰ ਹੈ ਉਹ ਹੈ ਜਮਾਲ। ਭੂਮਿਕਾ ਜਿਨ੍ਹਾਂ ਨੇ ਲਿਖੀ ਹੈ ਉਹਨਾਂ ਨੇ ਇਸਦਾ ਪੂਰਾ ਨਾਂ ਜਮਾਲ ਹੁਸੈਨ ਲਿਖਿਆ ਹੈ। ਤੇ ਚੌਥਾ ਹੈ ਮਲੰਗ ਪਤੰਗ, ਜਿਹਦਾ ਜ਼ਿਕਰ ਸਤਿਗੁਰੂ ਕਰਨਗੇ। ਇਹਦੇ ਚੋਂ ਦੋ ਸਤਿਗੁਰਾਂ ਦੇ ਸਿੱਖ ਸਨ, ਦੋ ਮੁਸਲਮਾਨ ਸੂਫੀ ਫਕੀਰ ਸਨ, ਸਤਿਗੁਰਾਂ ਦੇ ਸ਼ਿਸ਼ ਬਣੇ, ਸਿੱਖ ਬਣੇ। ਚਾਰਾਂ ਪ੍ਰਤੀ ਉਚਾਰਨ ਕੀਤੇ ਬਚਨ, ਚੌ ਬੋਲੇ, ਚਾਰਾਂ ਨੂੰ ਮੁੱਖ ਰੱਖ ਕੇ ਇੱਕ ਮੂਲ ਗੱਲ ਆਖੀ ਗਈ, ਚੌ ਬੋਲੇ। ਚਾਰਾਂ ਨੂੰ ਪ੍ਰਤੀਕ ਬਣਾ ਕੇ, ਚਾਰਾਂ ਨੂੰ ਆਧਾਰ ਬਣਾ ਕੇ ਇੱਕ ਪ੍ਰੇਮ ਦੇ ਵਿਸ਼ੇ ਦੀ ਵਿਚਾਰ ਕੀਤੀ ਗਈ। ਸੰਮਨ ਨੂੰ, ਮੌਸਮ ਨੂੰ, ਜਮਾਲ ਹੁਸੈਨ ਨੂੰ ਤੇ ਮਲੰਗ ਪਤੰਗ ਨੂੰ। ਕਹਿੰਦੇ ਨੇ ਜਿੱਥੇ ਸੰਮਨ ਨੂੰ ਧਨ ਸੰਪਦਾ ਦਾ ਮਾਣ ਸੀ, ਮੌਸਮ ਰੱਬੀ ਦੌਲਤ ਵੱਲੋਂ ਬਿਲਕੁਲ ਲੁੱਟਿਆ ਹੋਇਆ ਸੀ ਤੇ ਸਤਿਗੁਰੂ ਹੁਣ ਸਮਝਾਈ ਜਾਂਦੇ ਨੇ, ਉੱਥੇ ਜਮਾਲ ਹੁਸੈਨ ਨਿਰਮਾਣਤਾ ਦੀ ਮੂਰਤੀ ਸੀ। ਤੇ ਸਤਿਗੁਰੂ ਕਹਿੰਦੇ ਨੀਚ ਕੀਚ ਨਮਰਤ ਘਨੀ ਕਰਨੀ ਕਮਲ ਜਮਾਲ। ਇਹ ਠੀਕ ਹੈ ਕਿ ਪਹਾੜਾਂ ਦੀਆਂ ਘਾਟੀਆਂ ਬਹੁਤ ਉੱਚੀਆਂ, ਬਹੁਤ ਉੱਚੀਆਂ। ਇਹ ਠੀਕ ਹੈ ਸਰੋਵਰ ਦਾ ਚਿੱਕੜ ਬਹੁਤ ਨੀਵਾਂ, ਬਹੁਤ ਨੀਵਾਂ, ਪਰ ਇਸੇ ਚਿੱਕੜ ਦੇ ਚੋਂ ਹੀ ਕਮਲ ਪੈਦਾ ਹੋਇਆ। ਔਰ ਜਿਸਦਾ ਜਮਾਲ ਵੇਖਣ ਵਾਲਾ, ਜਿਹਦੀ ਸੁੰਦਰਤਾ ਵੇਖਣ ਵਾਲੀ ਹੈ, ਜਮਾਲ ਦਾ ਮਤਲਬ ਹੈ ਪ੍ਰਤਿਭਾ, ਉਸਦਾ ਜਲਾਲ, ਜਲਵਾ, ਉਹਦੀ ਸ਼ਾਨ ਓ ਸ਼ੌਕਤ, ਉਹਦੀ ਸੁੰਦਰਤਾ। ਜਮਾਲ ਲਫ਼ਜ਼ ਅਰਬੀ ਤੇ ਫਾਰਸੀ ਦਾ। ਕਰਨੀ ਕਮਲ ਜਮਾਲ, ਇਸ ਕਮਲ ਦੀ ਕਰਨੀ ਤੇ ਵੇਖੋ, ਪੈਦਾ ਚਿੱਕੜ ਤੋਂ ਹੋਇਆ, ਸਹਿਜੇ ਸਹਿਜੇ ਉੱਪਰ ਉੱਠਿਆ। ਔਰ ਇਹ ਕਮਲ ਹੁਣ ਆਪਣਾ ਜਮਾਲ ਪਿਆ ਪ੍ਰਗਟ ਕਰਦਾ ਹੈ। ਨੀਚ ਕੀਚ ਨਮਰਤ ਘਨੇ ਕਰਨੀ ਕਮਲ ਜਮਾਲ, ਨਿਮਾਣੇ ਹੋ ਕੇ ਇਸ ਜਮਾਲ ਨੇ ਬੰਦਗੀ ਕੀਤੀ ਹੈ, ਕੋਈ ਮਾਣ ਨਹੀਂ ਕਿਸੇ ਵਸਤੂ ਦਾ, ਕਿਸੇ ਹਸਤੀ ਦਾ, ਕਿਸੇ ਗੁਣ ਦਾ ਕੋਈ ਮਾਣ ਨਹੀਂ, ਤੇ ਸਹਿਜੇ ਸਹਿਜੇ ਇਸ ਦੇ ਅੰਦਰ ਪ੍ਰੇਮ ਦਾ ਕਮਲ ਫੁੱਲ ਖਿੜਿਆ ਹੈ, ਜਿਹਦੇ 'ਚ ਰੱਬੀ ਰਸ ਦੀ ਸੁਗੰਧੀ ਹੈ। ਇਹ ਮੌਸਮ ਇਸ ਦੀ ਕਰਨੀ ਵੇਖਣ ਵਾਲੀ ਹੈ, ਪੈਦਾ ਚਿੱਕੜ 'ਚ ਹੋਇਆ, ਕਿਤਨੀ ਮਹਾਨ ਸੁੰਦਰਤਾ ਇਸਦੇ ਕੋਲ ਹੈ, ਕਿਤਨਾ ਰੱਬੀ ਖੇੜਾ ਇਹਦੇ ਕੋਲ ਹੈ। ਔਰ ਇਹ ਖੇੜਾ ਪਹਾੜਾਂ ਦੀਆਂ ਚੋਟੀਆਂ 'ਤੇ ਕੋਈ ਨਹੀਂ, ਬੁਲੰਦੀਆਂ 'ਤੇ ਕੋਈ ਨਹੀਂ, ਇਸ ਤਰ੍ਹਾਂ ਦੇ ਸੁੰਦਰ ਫੁੱਲ ਇਹ ਨੀਵੇਂ ਤਲ ਦੇ 'ਚ ਚਿੱਕੜ ਦੇ 'ਚੋਂ ਪੈਦਾ ਹੁੰਦੇ। ਇਸ਼ਾਰਾ ਕੀਤਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਰੱਬੀ ਕਮਲ ਦਾ ਫੁੱਲ ਨਿਰਮਾਣਤਾ 'ਚੋਂ ਹੀ ਪੈਦਾ ਹੁੰਦਾ ਹੈ, ਚਿੱਕੜ ਨੀਵੇਂ ਥਲ 'ਤੇ ਹੈ, ਨਿਰਮਾਣ ਬੰਦਾ ਹਰ ਵਕਤ ਚੁੱਕਿਆ ਹੋਇਆ, ਥੱਲੇ ਹੀ ਹੈ, ਹਰ ਵਕਤ ਥੱਲੇ ਹੀ ਹੈ। ਪਰ ਇਸ ਦਾ ਥੱਲੇ ਰਹਿਣਾ वास्तविक बहुत बड़ी उचाई है, क्योंकि इहदे विचों ही प्रेम का कमल फुल पैदा होंदा है, उहदे विचों ही रब्बी सुंदरता है ते रब्बी शौहरत है। अगले एक दो श्लोक नूं भी तुसी सरवण कर लो ते मैं आखरी अर्थ तुहाडे सामने रख दें। प्रेमी जिस दे अंदर इस तरह का प्रेम का रस पैदा होता है, वह फिर चारों पासे रब की सुंदरता वेखता है। कहिंदे ना प्यार ते सुंदरता कट्ठे ही रहिंदे। इसनों भी एक सूफी इंज कहिंदा है, जब हुसन नहीं तो इश्क भी पैदा नहीं होता, बुलबुल गिले दीवार पर शहदा नहीं होता। दीवार दे ते गुलाब दा फुल बना दई है, बुलबुल गीत नहीं गाउंदी। एंज बना दई है मिट्टी दी दीवार दे ते, बुलबुल ने नगमे नहीं अलापने। उन्हें कहना नहीं हकीकी फुल चाहिदा, उहदे च महक चाहिदी, उहदे च सुंदरता चाहिदी। इस वास्ते प्राचीन समय तो चाहे संसारी इश्कबाज लोग सन चाहे रब्बी आशक सन, उन्होंने कह दिता प्यार ते सुंदरता कट्ठे ही रहिंदे, जोड़ है कट्ठे ने। जैसे जैसे भगत जाप करता है ते जाप नाल रब की सुंदरता प्रगट होंदी है, ते जैसे जैसे रब्बी सुंदरता प्रगट होंदी है वैसे वैसे प्यार लगता है, बस इन जोड़ जुड़ता है। तो रब की जिस ढंग नाल सुंदरता प्रगट होंदी है, सतगुरु उसका जिक्र करते हैं, कमल नैन अंजन श्याम चंद्र बदन चित चार। अपने आप विच ये एक विशा भी बहुत वड्डा खुलासा मंगदा है, क्योंकि इस रब्बी सुंदरता दे दृश्य भाई गुरदास जी ने बड़े सोहने ढंग नाल वर्णन किए ने। नंद लाल ने इन्हां दा खुलासा बड़े सोहने ढंग नाल कीता है। रब्बी सुंदरता दा कवि मरगिंद ते पयूख ने बहुत सोहने ढंग नाल जिक्र किया है गुरु गोबिंद सिंह जी महाराज की महिमा गाउंदिआं। ते गुरु गोबिंद सिंह जी महाराज ने अकाल पुरख की सुंदरता नूं अकाल उस्तत दे विच फिर चंडी चित्र दे विच बड़े सोहने ढंग नाल वर्णन किया। खैर लमकाना कमल नैन, हे प्रभु तेरे नेत्र कमल जैसे ने, अंजन श्याम ए उपर आसमान दे जड़े बदल ने काले, मानो तेरी अख दा सुरमा। खिड़े होए प्रकृति दे कमल दे फुल, मानो तेरे नेत्र ने ए तेरिया अखा ने। चंद्र बदन चित चार, ते चंद्रमा दी फैली हुई समुची चांदनी, मानो ये तेरा बदन है, ये ते चित नूं चुराण वाली है, ये ते चित नूं अपनी तरफ खिंच लैंदी है। तू इतना सुंदर है कमल नैन, बल बल जाऊं श्याम सुंदर के, अकथ कथा जांकी बात सुने। मैं फिर अर्ज करा, प्यार ते सुंदरता कट्ठे ही रहिंदे ने, ते रब सुंदरता दा सोमा है, सुंदरता दी खान है। इस वास्ते उपनिषदां दे ऋषियां ने कह दिते तीन गुण रब दे, सत्यम शिवम सुंदरम। ये हिंदुस्तान दे ऋषि मुनियां दे वाक ने, तू सत है, तू प्रकाश है, तू सुंदर है। सत्यम शिवम सुंदरम महापुरशां दे पुराने ये जाप सन, सत्यम शिवम सुंदरम। तू सत है, तू प्रकाश है, तू सुंदर है। और गुरु नानक दी रचना तो भी जो दैवी गुण निकले होए, सत सुहाण सदा मन चा, तू सत है, तू सुंदर है, तू आनंद स्वरूप है। सत्यम शिवम सुंदरम। तो कमल नैन अंजन श्याम चंद्र बदन चित चार, ये सुंदरता चित नूं चुराण वाली है, चित नूं खिंच लैंदी है। मूसन प्रेम ब्रह्म पर खंड खंड कर हार। इत्थे सतगुरु कहिंदे ने जद इस तरह का प्यार मिल जाए, इस तरह की सुंदरता नसीब हो जाए, तो इहदी खातर प्रेमी दे अगर टुकड़े टुकड़े भी कर दिते जान तां वी उह रब तों अपने आप नूं तोड़दा नहीं। तन दे टुकड़े हो गए ते की खंड खंड कर हार। सतगुरु ने जिहड़ी गल कह दित्ती है इहदा प्रत्यक्ष प्रमाण दिता है भाई मनी सिंह ने। मस्ती च है, रब्बी सरूर च है, पैरां दे बंद कटे गए, हाथ दे बंद कटे गए, रसना तो जपजी साहब दे गीत पे निकलते ने। रोम रोम विच कोई रब्बी मिठास है, कोई रब्बी सुंदरता। कहिंदे ने चार पौड़ियां रहिंदियां सन, जलाद ने भाई साहब की गर्दन भी वड दित्ती। दरबार साहब दे मुख ग्रंथी दे एक ग्रंथी साहब सन दरबार साहब। इन्होंने विद्या की टकसाल चलाई दमदमे साहब विच। गुरमत विच बहुत वड्डे कमां दे चों आपने 22 वारां दा टीका कीता, तर्जमा कीता। बहुत वड्डी मेहनत है भाई जी दी, ते दसम ग्रंथ नूं तरतीब दित्ती भाई साहब भाई मनी सिंह ने। जलाद ने गर्दन उतार दित्ती है, रोम रोम दे चों जपजी साहब दे पाठ की आवाज जा रही सी। पाठ का भोग पिया भाई जी ने अपने प्राणा नूं त्याग के, इन्नी लेनता कोई टुकड़े टुकड़े भी कर देवे तो प्रेम दे टुकड़े नहीं आउणगे। इसनों औरंगजेब दी चहेती लड़की जेबुल नसार ने एक ढंग नाल बयान कीता है। देखती है कि मौसम खिजां है, पतझड़ दी रुत है, बुलबुलां उन्हां बूटियां ते भी बैठियां ने जिन्हां बूटियां नाल हुण कोई फुल नहीं ने, पत्तियां नहीं ने। और उत्थे जेबुल नसार बुलबुल नूं कहिंदी है मैं ते सुनिया सी तू फुल्लां दी आशिक है, ते फुल ते है न कोई नहीं, झड़ गए, पत झड़ दी रुत है, कंडे ही रह गए ने कंडे, पत्ते झड़ गए फुल झड़ गए, ते तू बैठ के अजे भी नगमे पई गांदी है। शौके बुलबुल कम न गर्दग गर रवद गुल अस चमन। जिस तरह हरनाकश दे घर प्रहलाद पैदा होया, इंज कह लईए औरंगजेब दे घर ए जेबुल नसा पैदा हुई। बिल्कुल तालमेल एक ही है। एक पांच टाइम नमाज पढ़ने वाली सारा दिन तस्बीह फेरदी सी अल्लाह अल्लाह। ता जीवन एक कुआरी रही क्योंकि औरंगजेब ने सोचा सी कि मैं किसी नूं दमाद नहीं बनाना, तो फिर खुदा नूं ही जेबुल नसा ने जीवन साथी बना लिया। उहदी याद नूं ही संस्कृत भी पढ़ ली, अरबी फारसी भी पढ़ ली। संस्कृत दियां किताबां दा उलथा परशियन विच कर दिता, परशियन दियां किताबां दा उलथा संस्कृत विच कीता। लखनऊ अजायब घर विच इहदियां लिखतां पईआं ने और बहुत कीमती बाकमाल बोल ने किधरे किधरे इस ते। कहिंदी है मौसमे बहार जांदा रहा, बूटियां नाल फुल नहीं रहे, पत्ते भी झड़ गए, पर बुलबुल का शौक नहीं चढ़िया, बुलबुल का प्रेम नहीं चढ़िया। इत गीत अजे भी गांधी पई है। शौके बुलबुल कम न गर्दद गर रवद गुल अस चमन। भावे चमन तो फुल जांदा रहा, सुंदरता जांदी रही, महक जांदी रही, बुलबुल नहीं गई। उहदे शौक विच फर्क नहीं पिया, क्यों नहीं पिया? ए बुलबुल तू भी उड़ जा, इत्थे ते फुल ही उड़ गए ने, इत्थे ते मौसमे बहार ही चढ़ा गया, मौसमे खिजां आ गया, पतझड़ आ गई है। हुण ते बूटियां दे गुलाब दे बूटियां ते सिर्फ कंडे ही रह गए, कुछ भी नहीं। हुण ते तू जा, बुलबुल दी तरफ बोल दी है, حسن بے بنیاد است عشق بے بنیاد نیست. روپ ناس ہو سکتا ہے پیار ناس نہیں ہوتا. روپ مٹ سکتا ہے پیار نہیں مٹ سکتا. پیار امٹ ہے. اس واسطے کلگیدر کہندے نے جو پیار ہے وہ پرماتما ہے, جو پرماتما ہے وہ پیار ہے. جتر تتر دسا وسا اوے پھیلے او انراگ. جھک گیا مست زیب النساد ایتھے. گھر دے سکھ ہوئے, سمپدا ہوئے, سب کچھ ہوئے, آپسی پیار بنیا ہوئے, یہ تو ٹھیک ہے. موسم بہار ہے, پھل کھڑے نے, تے بلبل گیت گا رہی ہے. دھن سمپدا نشٹ ہو گئی ہے, عزت مان مریادا چلی گئی ہے, سکھ چین بھی نہیں رہا, پتے بھی جھڑ گئے. پھلوں کا تو کہنا ہی کی ہوں, کنڈیا دے سرو بلبل ہی نغمے الاپ سکتی, بندہ نہیں الاپ سکتا. بغور مطالعہ کر کے ویکھنا, یہ بہت وڈی تاڑنا کر گئی ہے بھائی, حد ہو گئی. کنڈیاں تے بھی تو نغمے پہ الاپ دی ہیں, بندہ تے رو اٹھتا ہے, بندہ تے چیخ اٹھتا ہے. بندہ دکھ دے کتنے گیت گاندا ہے؟ جد کوئی گا رہا ہوئے نا سمجھ لینا تھوڑا جہا سکھ ہے, لیکن دکھ دے تے بندہ روندا ہے. دکھ دے گاندا نہیں ہے, دکھ دے روندا ہے. راگ دا مطلب ہی بن گیا کھیڑا, مستی, ہاسا, خوشی. راگ دے اخری ارتھ یہی نے. تو جب دکھ ہوئے کوئی بندہ گاندا ہے, وہ اندروں کوئی راگ نکلتا ہے, وہ روندا ہے. یہ گل وکری ہے. کچھ بندے ایسا بھی کہندے نے کہ کچھ ہنجو خوشی دے آندے نے. دراصل سیانے پرشاں نے نہیں منیا کوئی خوشی دے ہنجو نہیں آندے. ہنجواں دا تعلق ہی دکھ نال ہے. دکھ جد آندا ہے ہنجواں تے اسوار ہو کے آندا ہے, پر جد دکھ جاندا بھی ہے تے ہنجواں تے اسوار ہو کے جاندا ہے. ہنجو وہ دکھ دے نے. یہ گل وکری ہے. دکھ آوے چاہے جاوے, ودا ہوئے تے چاہے اس دی آمد ہوئے. تو صاحب اتنے کہہ رہے ہیں وہ جس دے نیتر کمل ورگے سندر نے, وہ چندرما دی چاندنی جس دا بدن ہے, اور اے کالے بدل جی دی اکھ دا سرما نے. صاحب کہندے اس ربی سندرتا نے چت چرا لیا. پھل اسی بھی ویکھدے ہاں, بدلاں نو اسی بھی ویکھ لیندے ہاں, چندرما دی چاندنی نو اسی بھی ویکھ لیندے ہاں, تے کدی انہاں وچوں رب دی جھلک نہیں ملدی. کوئی ملدی ہے؟ اور رب دی جھلک ملنی شروع ہو جائے تو سمجھ لو دھارمک ہونا تھوڑا شروع ہو گیا. گل جڑی ہے اتنی, اور کتے لبو گے, کس تھان تے لبو گے؟ صاحب نے گل کھول کے کہہ دیتی, کمل نین انجن سیام چندر بدن چتچار. ایسا جو سندر پرماتما ہے وہ جا لین ہے, ہوں وہ ٹکڑے ٹکڑے بھی کر دئیے وہ الگ نہیں ہوگا. وہ ٹوٹے گا نہیں, وہ پچھڑے گا نہیں. پریم دی ایک مہان شکھر دادا سدگر اس سلوک کا ذکر کرتے ہیں. اگلا سلوک آپ سروں کرو. ہاں جی, جمال حسین ایک فقیر تے جمال دا مطلب سندرتا. پتنگ ایک نکا جیا کیڑا تے پتنگ تو مراد ملنگ پتنگ. موسن رب ولوں موسے ہویا. موسن ایک ایسا پرش جس دا نام ہے. سمن دھن سمپدا دی مان دے جین والا, پر سمن ایک ایسا سکھ, ایک ایسا گرو دا سکھ جنوں سدگرو اپدیش پہ کردے ہیں. ہن صاحب کہندے نے مگن بھیو پرے پریم سیوں سود نہ سمرت انگ. دیوا جل رہا ہے تے دیوے دے پریم وچ اے پتنگا ایسا لین ہویا ہے, اے دے پنکھ جلنے شروع ہو گئے, اے دا بدن جلنا شروع ہو گیا. ਪਰ ਸੂਦ ਨਾ ਸਿਮਰਤ ਅੰਗ, ਤਨ ਦੇ ਅੰਗ ਜਲਦੇ ਪਏ ਨੇ, ਇਹਨੂੰ ਸੂਦ ਕੋਈ ਨਹੀਂ, ਐਸਾ ਲੀਨ ਹੈ, ਐਸਾ ਜੁੜਿਆ ਹੋਇਆ, ਇੰਨਾ ਆਪਸ ਦੇ ਸਨੇਹ ਹੈ ਇੱਕ ਤਰਫ ਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸਦਾ ਖੁਲਾਸਾ ਵੀ ਕੀਤਾ ਹੈ, ਦੀਪਕ ਪੇ ਆਵਤ ਪਤੰਗ ਪ੍ਰੀਤ ਰੀਤ ਲਗ ਦੀਪਕੇ ਮਹਾ ਵਿਪਰੀਤ ਮਿਲੇ ਜਾ ਰਹਿ, ਅਲ ਚਲ ਆਵਤ ਕਮਲ ਪੇ ਸਨੇਹ ਕਰ ਕਮਲ ਸੰਵਟ ਵਾਂਗ ਪ੍ਰਾਣ ਪਰ ਹਾਰ ਹੈ, ਮਨ ਬਚ ਕਰਮ ਜਲ ਮੀਨ ਲਿਵਲੀਨ ਗਤ ਵਿਛਰਤ ਰਾਖ ਨ ਸਕਤ ਗਹਿ ਡਾਰ ਹੈ, ਦੁਖਦਾਈ ਪ੍ਰੀਤ ਕੀ ਰੀਤ ਕਹਿ ਮਰੇ ਨਾ ਟਰੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਐ ਗੁਰੂ ਕੇ ਸਿੱਖ, ਦੁੱਖਾਂ ਦੀ ਦੇਣ ਵਾਲੀ ਪ੍ਰੀਤੀ ਪਤੰਗਾ ਨਹੀਂ ਛੱਡਦਾ, ਭਵਰਾ ਨਹੀਂ ਛੱਡਦਾ, ਮੱਛੀ ਨਹੀਂ ਛੱਡਦੇ, ਤੇ ਸੁੱਖਾਂ ਦੀ ਦੇਣ ਵਾਲੀ ਪ੍ਰੀਤੀ ਤੂੰ ਕਿਉਂ ਛੱਡੀ ਹੋਈ ਹੈ। ਦੁੱਖਦਾਈ ਪ੍ਰੀਤ ਕੀ ਰੀਤ ਕਹਿ ਮਰੇ ਨਾ ਟਰੇ ਸੁਖਦਾਈ ਪ੍ਰੀਤ ਤੈਂ ਆਪਣੇ ਹਿਰਦੇ ਚੋਂ ਕੱਢ ਦਿੱਤੇ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ, ਤੂੰ ਕਿਉਂ ਵਿਸਾਰੀ ਕਿਉਂ ਬੁਲਾਈ। ਸੂਦ ਨਾ ਸਿਮਰਤ ਅੰਗ, ਸਾਹਿਬ ਕਹਿੰਦੇ ਨੇ ਜਲ ਰਿਹਾ, ਪਰ ਇਹਨੂੰ ਆਪਣੇ ਅੰਗਾਂ ਦੀ ਸੂਝ ਨਹੀਂ, ਸਮਝ ਨਹੀਂ, ਜਲ ਰਿਹਾ, ਲੀਨ ਹੋ ਰਿਹਾ। ਆਖਰ ਦੀਵੇ ਦੀ ਲੋਹ ਰਹਿ ਗਈ, ਪਤੰਗਾ ਮਿਟ ਗਿਆ। ਭਗਤ ਨਾਮ ਜਪਦਾ ਜਪਦਾ ਸਾਦ ਮਿਟ ਗਈ, ਬਾਦ ਮਿਟ ਗਈ, ਗੁਣਾਂ ਦਾ ਹੰਕਾਰ ਮਿਟ ਗਿਆ, ਸਰੀਰ ਦੀ ਹੋਂਦ ਮਿਟ ਗਈ, ਬੇਸੁੱਧ ਹੋ ਗਿਆ। ਇਹਨੂੰ ਭਗਤ ਕਬੀਰ ਕਹਿੰਦੇ, ਕਹੋ ਕਬੀਰ ਕੁੱਲ ਜਾਤ ਪਾਤ ਤਜ ਚੀਠੀ ਹੋਏ ਚੁਣਖਾ ਹੈ। ਸੂਦ ਨਾ ਸਿਮਰਤ ਅੰਗ, ਪਤੰਗੇ ਨੂੰ ਹੁਣ ਆਪਣੇ ਅੰਗ ਦੀ ਸੂਝ ਨਹੀਂ ਰਹੀ, ਜਲ ਰਿਹਾ। ਭਗਤ ਨਾਮ ਵਿੱਚ ਲੀਨ ਹੋ ਰਿਹਾ, ਇਹਨੂੰ ਹੁਣ ਆਪਣੇ ਅੰਗਾਂ ਦੀ ਸਮਝ ਨਹੀਂ, ਤੇ ਬੰਦੇ ਦੇ ਅੰਗ ਕੀ ਹੈ, ਪਰਿਵਾਰ ਹੈ, ਜਾਤ ਪਾਤ ਹੈ, ਮਾਣ ਮਰਿਆਦਾ ਹੈ, ਹੰਕਾਰ ਹੈ, ਕੁਛ ਸੂਝ ਨਹੀਂ, ਸਭ ਮਿਟਦਾ ਜਾ ਰਿਹਾ, ਸਭ ਜਲਦਾ ਜਾ ਰਿਹਾ। ਜਾਤ ਜਲ ਗਈ, ਪਾਤ ਜਲ ਗਈ, ਪਰਿਵਾਰ ਦਾ ਸੰਸਾਰ ਦਾ ਮੋਹ ਜਲ ਗਿਆ, ਧਨ ਦਾ ਹੰਕਾਰ ਜਲ ਗਿਆ। ਔਰ ਜੈਸੇ ਪਤੰਗਾ ਜਲ ਮਰਦਾ ਤੇ ਦੀਵੇ ਦੀ ਲੋਹ ਰਹਿ ਜਾਂਦੀ ਹੈ, ਮਨੁੱਖ ਦੇ ਅੰਦਰ ਜਦ ਸਾਰੇ ਵਿਕਾਰ ਜਲ ਜਾਂਦੇ ਨੇ, ਤਾਂ ਬਸ ਪਰਮਾਤਮਾ ਦੀ ਜੋਤ ਹੀ ਰਹਿ ਜਾਂਦੀ ਹੈ, ਪ੍ਰਭੂ ਦਾ ਨੂਰ ਹੀ ਰਹਿ ਜਾਂਦਾ ਹੈ। ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਹ ਮੈਂ ਨਾਨਕ ਅਧਮ ਪਤੰਗ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਇਸ ਰੀਤੀ ਕਰਕੇ ਜਿਹੜਾ ਅਧਮ ਬੜਾ ਨੀਵਾਂ ਪਤੰਗ ਹੈ, ਕੀੜਾ, ਸਾਰੀ ਦੁਨੀਆਂ 'ਚ ਮਸ਼ਹੂਰ ਹੈ, ਇਹਦਾ ਪਿਆਰ, ਇਹਦੀ ਗੱਲ, ਇਹਦੀ ਲਿਵਲੀਨਤਾ, ਇਸ਼ਾਰਾ, ਭਾਵੇਂ ਕੀੜੇ ਦੇ ਸਮਾਨ ਕਿਸੇ ਦੀ ਹਸਤੀ ਹੋਵੇ, ਕੁਛ ਵੀ ਨਾ ਆਵੇ ਕੋਲ, ਪਰ ਜੇ ਪਰਮਾਤਮਾ ਦੇ 'ਚ ਲੀਨ ਹੋ ਗਿਆ, ਸਾਹਿਬ ਕਹਿੰਦੇ ਨੇ ਤਿੰਨਾਂ ਲੋਕਾਂ 'ਚ ਪ੍ਰਗਟ ਹੋਵੇਗਾ। ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰ ਹੈ। ਜੇ ਕਿਸੇ ਨੇ ਉਸਨੂੰ ਮੰਨਿਆ ਨਹੀਂ, ਕਿਸੇ ਨੇ ਉਸਨੂੰ ਜਾਣਿਆ ਨਹੀਂ, ਸੰਸਾਰ ਵਿੱਚ ਉਸਦੀ ਕੋਈ ਗੱਲ ਨਹੀਂ, ਪਰ ਜੇ ਰੱਬ ਦੇ ਵਿੱਚ ਉਹ ਲੀਨ ਹੋ ਗਿਆ ਪਤੰਗੇ ਦੀ ਤਰ੍ਹਾਂ, ਤਾਂ ਹੁਣ ਤਿੰਨ ਲੋਕਾਂ ਦੇ ਵਿੱਚ ਜਾਣਿਆ ਜਾਏਗਾ, ਹੁਣ ਤਿੰਨ ਲੋਕਾਂ ਦੇ ਵਿੱਚ ਪ੍ਰਗਟ ਹੋਵੇਗਾ। ਹੁਣ ਦੇਵਤੇ ਵੀ ਉਸਦਾ ਜਸ ਗਾਇਨ ਕਰਨਗੇ। ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੈਤੀਸ ਉਜਾਨਾ ਕਹਿਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨ। ਇਹ ਜਿਹੜੀ ਉੱਚੀ ਸਿਖਰ ਅਵਸਥਾ ਹੈ ਧਰਮ ਦੀ, ਨਾਮ ਦੀ, ਜਿਸ ਨੂੰ ਮੇਰੇ ਪਾਤਸ਼ਾਹ ਨੇ ਇੰਜ ਕਹਿ ਦਿੱਤਾ ਹੈ, ਦਸਮ ਦੁਆਰ ਦਾ ਖੁੱਲਣਾ, ਕਿਉਂਕਿ ਇਹ ਜਦ ਖੁੱਲਦਾ ਹੈ ਤੇ ਇਹੀ ਪਰਮ ਪ੍ਰਕਾਸ਼, ਪਰਮ ਸੁੰਦਰਤਾ, ਪਰਮ ਸੱਚਾਈ, ਪਰਮ ਖੇੜਾ, ਪਰਮ ਮਸਤੀ ਪ੍ਰਗਟ ਆਉਂਦੀ ਹੈ। ਦਸਮ ਦੁਆਰ ਨੂੰ ਇੱਥੇ ਮਸਤਕ ਵਿੱਚ ਮੰਨਿਆ, ਔਰ ਆਗਿਆ ਚੱਕਰ ਦੇ ਥੱਲੇ ਤ੍ਰਿਕੁਟੀ ਨੂੰ ਮੰਨਿਆ, ਇੱਥੇ ਜਿਹਦਾ ਜ਼ਿਕਰ ਤ੍ਰਿਲੋਚਨ ਨੇ ਕੀਤਾ ਹੈ, ਇੜਾ ਪਿੰਗਲਾ ਸੁਖ ਮਨਾ ਤੀਨ ਬਸੇ ਇੱਕ ਠਾਏ ਬੈਣੀ ਤੇ ਸੰਗਮ ਪ੍ਰਯਾਗ ਮਨ ਮੱਜਨ ਕਰੇ ਤੇ ਥਾਂ। ਸੱਜੀ ਸੁਰ ਇੜਾ ਗੰਗਾ ਹੈ, ਖੱਬੀ ਸੁਰ ਪਿੰਗਲਾ ਜਮਨਾ ਹੈ, ਉੱਪਰੋਂ ਇੱਕ ਹੋਰ ਨਾੜੀ ਆਉਂਦੀ ਹੈ, ਉਸਦਾ ਇੱਥੇ ਮੇਲੇ ਨੂੰ ਤ੍ਰਿਕੁਟੀ ਕਹਿੰਦੇ ਨੇ, ਉਹ ਸੁਖ ਮਨਾ ਸੁਰਸਤੀ ਹੈ। ਪ੍ਰਯਾਗਰਾਜ ਦੇ ਵਿੱਚ ਜਿਹਦਾ ਨਾਂ ਹੈ ਤ੍ਰਿਵੈਣੀ, तीन दरियावां दा संगम गंगा जमुना सुरस्ती। कदी तुसी उत्थे जाओ गंगा जमुना दा ही मिलना है, तीजी नदी कोई नहीं, पर उन्हों कहिंदे त्रिवेणी ने। दरअसल बंदा तस्वीरां नाल समझदा है, बंदा थोड़ा जिहा प्रत्यक्ष प्रमाण नाल समझदा है, तो उत्थे जद पुछी त्रिवेणी तो तीजी बेणी कित्थे, तीजा दरिया कित्थे, वो कहिंदे ने गुप्त रूप विच अंदरों मिलदा है, जमीन दे थल्लों आउंदा है। तुसी किसी पंडे को उत्थे पुछना वो यही कहेगा। ऐ सामने गंगा आ रही है, इधरों जमुना आ रही है, दोहां दा मिलन है, सुरस्ती कित्थे, कहिंदे ने अंदरों आ रही है गुप्त। तो सज्जी ते खब्बी सुरते दिखाई दे रही है गंगा जमुना, उपरों जिहड़ी आउंदी है गुप्त रूप विच, उहदा इत्थे वास है, इन्हां तिन्हां दा इत्थे जोड़ है, इहनूं कहिंदे ने त्रिकुटी। भगत कबीर कहिंदे ने त्रिकुटी संद मैं वेखिया, घट हूं घट जागी, ऐसी बुद्ध समाचरी घट माए ते आगी। मैं इस त्रिकुटी नूं विन लिया, त्रिकुटी संद, इसनूं मैं जोड़ लिया। भाव शुरू शुरू च ज्यों सुरत उपर उठदी है ते त्रिकुटी तो जद अगे लंघदी है, कहिंदे ने उदों ही असल दे त्रिवेणी दा संगम प्रयाग दा तीरथ प्रगट हुंदा। वो जिहड़ा अंदर दा प्रयाग है त्रिवेणी, बाहरों कोई प्रतीक चाहिदा सी तो उत्थे गंगा जमुना दा जिहड़ा प्रयागराज दे च मिलना है ना, वह सामने रख दिता गया बई इत्थे त्रिवेणी। और खुद भगत बैणी ने इसनूं त्रिवेणी मन ले। इड़ा पिंगला सुखमना तीन बसे इक ठाए, बैणी ते संगम प्रयाग मन मज्जन करे ते थाए। भगत जी कहिंदे ने मेरा मन इस प्रयागराज विच रोज इशनान करदा। ते बैणी है गुजरात दे इलाके दा, अहमदाबाद दे नेड़े किधरे पिंड है इसका, ते किथे प्रयागराज किथे गुजरात, तू रोज चला जाना है, किस तरह जाना है? नहीं बैठिया ही बैठाया, कहिंदे मैं रोज प्रयाग विच इशनान करदा। बैणी ते संगम प्रयाग मन मज्जन करे ते थाए। अभ्यासी मनुख जद जाप करदा है, तो मैं एक छेड़ी हुई गल नूं फिर दोहरावां, वाहेगुरु वाहेगुरु बस ए जाप, यही गुरु घर दे च योग है, यही भोग है, यही तप है, और यही प्राणायम है, यही सब कुछ है, और किसे निकम्मे चक्कर विच ना पैना। चौकड़ा मार के जाप करदिया करदिया पैर थकन, कोई थकना नसी जो है प्रतीत होवे, कोई गल नहीं, आसन बदल सकते, बंदिश नहीं है। पुराने महापुरुष एक बैरागण रख लेंदे सन लकड़ी दी अगों, उहदे उत्ते इंज टिक के भी जाप करदे सन, बई थक गए हुण बैठे बैठे कमर दुखण लग पई। संसार दा काम करदिया करदिया शरीर थकदा है, धार्मिक काम करदिया भी शरीर थकदा है, और उन्ने चिर तक ये थकावट है जितने चिर तक हजारा पंखड़िया वाला कमल खिलदा नहीं, वो सहस दल कमल खिड़दा नहीं जितने चिर तक, उतने चिर तक ते मेहनत है, उतने चिर तक ते साधना है। ते मैं फिर अर्ज करदिया, कमाया होया धन प्यो तो पुत्र तो एक दूजे नूं मिल जाएगा, जपया जपाया नाम कोई नहीं मिलता। ते जिहड़ा कह देवे मैं जपया जपाया नाम देना, समझ लो बहुत झूठा ते पखंडी संत है, ना कबूल करिया करो। इस तरह के झूठ ते पखंड दीआं दुकानां हुण पंजाब दे ते बंद हो रही ने, पर मैं देखदा बाहर हुण शुरू हो रही। दो लफ्ज़ पता नहीं मेरे थानू चंगे लगन भावें ना चंगे लगन, ना चंगे लगन तां भी कोई परवाह नहीं, पर इतनी गल मैं अर्ज करदा, धार्मिक तौर पर हिंदुस्तान के बंदियां नालों बाहर के बंदे करीबन करीबन पछड़े हुए हैं, अगे नहीं है पछड़े। इस वास्ते जिस पखंड का बोलबाला इत्थे है, इहदियां ते धजियां उड़ा दित्तियां गईयां ने हिंदुस्तान च, पर इत्थे पखंड चलदे हैं। इत्थे बड़े बड़े अखबारां च निकल आउंदा है श्री सतगुरु जी महाराज आ रहे हैं एयरपोर्ट ते स्वागत करन वास्ते जाओ, प्रबंधक कह देंगे हुण गुरु ग्रंथ साहब का प्रकाश नहीं होगा क्योंकि सतगुरु जी महाराज आ गए हैं। इस तरह मैं कई गुरुद्वारों देखे थोड़े मिडलैंड। और प्रबंधक भी मनते पे ने उन्होंने अकल नू वेख के अंदाजा लाना पैंदा है अकल है भी सही कि नहीं ये भी सोचना पैंदा ये भी विचारना पैंदा और हकीकत है इतिहास मौजूद सबूत मौजूद लिखता सारिया मौजूद फिर भी मन घड़ किसे घड़े जाते तो एक दावेदार भी नहीं कई दावेदार जो एक भी हो मन लीए लड़ाई मैं देखना अक्सर ग्रस्तियां चाहती है या चोटी दे धार्मिक पुरुष कदी जालमा नाल लड़ते ते हुण जब एक डेरे च जाओ ना तो एक डेरे दे च पंज संत बने बैठे ते पंजे ही भर के बंदूकां बैठे ने एक दूजे देख लो एक प्रत्यक्ष गल है पहले जालमा ते गोलियां चल दियां सन दुष्ट ते गोलियां चला हुण मैं डेरे च देखे अपने आप दे गोलियां एक दूजे ते चलाई जांदे संतां दे झगड़े अदालतां विच दरअसल संतपणे दे झगड़े ने ओ जिहड़ा कहा है ना असी ते बहुत त्यागी हाँ बहुत त्यागी हाँ ते दुनिया भर का सोना जिहड़ा गुंबदां नूं लाया है कहा असी ते ग्रस्ती नहीं असी ग्रस्ती नहीं ते करोड़ां दी जिहड़ी धन संपदा है उहदे झगड़े हुण अदालतां च ने तो इन्हां झगड़ियां नूं वेख के हिंदुस्तान दे ते इज्जत माण मर्यादा इन्हां दी मिट गई इस वास्ते डेरे हुण इधर बनन लग पए ने गुरुद्वारा शब्द भी ये हटा रहे ने क्योंकि गुरुद्वारा रखे तो फिर कोई मता गुरमति आ जाए तो चलो ठाठ बनाओ आश्रम बनाओ निर्गुण बाल मंदिर बनाओ गुरुद्वारे की गल ही हटाओ क्योंकि गुरुद्वारे की गल करदे ही गुरमत सामने आ जाती तो जे गुरमत आ गई तो साडा पखंड कोई नहीं गुरमत आ गई तो साडा झूठ कोई नहीं गुरमत आ गई तो जो कुछ असी करना चाहते हाँ वह कर नहीं सकेंगे तो खैर ये चलता ये जिहड़ी त्रिकुटी है इसका जिहड़ा अभ्यास है अगर सही मायने च थोड़े च शुरू हो जाए खिमा करनी फिर पखंड वास्ते थां नहीं रहिंदी ते हुण जिहड़ी असली गल मैं थोड़े सामने रखा ज्यों ज्यों तुसी जाप करोगे नाभी तो थले बैठी हुई कुंडल मार के जो शक्ति है वह उठना शुरू होंदी है और जब उठना शुरू होती है तो पता चलता है इन्नी मैरज करता है चेहरा बदलता है नेत्र बदलते हैं जीवन का ढंग बदलता है सोचने का ढंग बदलता है रोजमर्रा की क्रिया बदलती है अवस्था बदलती है सुभाव बदलता है सब कुछ बदलता है ये तब्दीली दिखाई देती है एक बच्चा जब जवान होने लगता है ना उन्हें कुछ दिखाई देने लग पैंदा है भाई मेरा बचपना रुखसत होने लगा एक जवान जब बुढ़ा होने लगता है उन्हें दिखाई देने लग पैंदा है नाभी तो थले शक्ति जब उच्ची उठती है बचपना समाप्त होने लगता है कुछ जवानी दे कदम पैन लग पैंदे दिखाई देने लग पैंदा कुछ झलकां सामने आउंदियां तो जैसे मैं अर्ज की सतगुरु की बाणी कहती है कि शरीर के अंदर बहुत प्रबल छे चक्कर ने ते छे चक्करां दी एकाया है खट नेम कर कोठड़ी बांधी बस्त अनूप बीच पाई ते कोठड़ी भी ऐसी है कि कोठे बीथर कोठड़ी परम कोठड़ी विचार इस कोठी के अंदर कोठी है फिर होर कोठी है फिर होर कोठी है फिर होर कोठी है फिर परम कोठड़ी है उहदे च फिर परम वस्तु है इंज कह लो ये छे कमरियां वाला मकान है ते साडे कोल है ते असी सारी जिंदगी मकान के बाहर ही बैठे रहिंदे हां बूहे ते कदी गए ही नहीं किसी कमरे च गए ही नहीं मूलाधार सवदिष्टान मणिपुर अनाहत विशेषक आ गया किसी का भी पता कोई नहीं मकान दे बा उंज मकान साडा है असी कह दें शरीर साडा उंज मकान साडा बैठे बार अंदर गए ही नहीं अंदर ना जाने का एक कारण है ताले मार लेने दरवाजा बंद कर बैठे चाबियां खो बैठे इस सतसंग चाबियां ही लभनिया ने नानक गुर बिन मन का ताग ना उगड़े अवर ना कुंजी हथ बस इतों कुंजी लगनी वो जड़ी खो गई है साढ़े को ताकि ताला खुले दरवाजा खुले ते असी इस मकान में प्रवेश करिए जिदे बाहर सारी जिंदगी बैठे रहे कई जन्मां तो बैठे हाँ कई जन्मां तो कई दफा इस तरह की काया मिली बाहर ही बैठ के समा बतीत कर छड़े उंज माण करते रहे ये मकान साडा है ये मकान साडा है लेकिन पता कख भी नहीं मकान विच है कि तेरे गया कदी अंदर कदी चात मारी है तो बार ही उलझे रहे हैं, मकान दे बार बस बार ही उलझे रहे हैं। ये पांच ज्ञान इंद्रे ये मकान दे बार ने, इन्हों का रस भी बार पे है, अंदर कोई नहीं। अखां का रस बार पे है, कन्ना का रस बार पे है, रसना का रस बार पे है, ये सब कुछ बार है, इत्थे ही तोल जा रहे हैं। अंदर तो कभी गया ही नहीं, प्रवेश ही नहीं किया। तू अंदर एक बड़ी अनुपम वस्ती है, स्वयं परमात्मा का नाम है, नवनित अमृत प्रभ का नाम, देही में इसका विश्राम। तू ते अंदर कभी गया ही नहीं। भगत पीपा जी कहने काया बहुखंड खोजते, नवनित पाए ना कछ आए बो ना कछ जाए बो, राम की दुआए। तो जप ही एक तरीका है, ते जपो तो एको नामा अवर निराफल काम। जिड़े करम जिड़े धर्म जप दे उते नहीं खड़े पखंड ने, करम धर्म पाखंड जो दीस है, तिन जम जा गाती लूटे, दान कर छोड़ो पुन कर छोड़ो सेवा कर छोड़ो, जप नहीं कीता पखंड। करम धर्म पाखंड जो दीस है, पुनिया मना ली मसिया मना रही संग्रांद मना ली, जप नहीं कीता पखंड, कुछ भी नहीं गल बननी। करम धर्म पाखंड जो दीस है, जिड़े करम जिड़े धर्म जपते नहीं खड़े पखंड ने। जप मूल है, जप पहले है। तो गुरु ग्रंथ साहब की पहली बाणी जप है, गुरु नानक का संदेश ते उपदेश पहला जप है। और जो जाप शुरू होता है, सुती हुई वो शक्ति उठती है। इनू योगी किसी होर ढंग नाल वर्णन करते हैं, ते गुरमत की जिहड़ी शिक्षा ते दीक्षा है उहदी रोशनी विच रह के मैं ये थोड़ी जिहा विचारां थोड़े सामने रखदा पिया। उन्हां दा कहना कुछ होर है, और वो इस कुंडलनी नूं सुरझांदे ने तांत्रिक योगा नाल, प्राणायाम दी सिद्धि नाल। ते किसे दी कुंडलनी सुरजी होवे ऐसा देखण विच भी मैनूं नहीं आया कदी। ਇਹ ਗੱਲ ਵੱਖਰੇ ਹੈ ਕਿ ਕਾਨਪੁਰ ਵਿੱਚ ਮੈਂ ਇੱਕ ਗ੍ਰਸਤੀ ਸਹਿਜਧਾਰੀ ਸਿੰਘ ਜ਼ਰੂਰ ਦੇਖਿਆ, ਜੋ ਅੱਠੇ ਪੈਰ ਬਸ ਸੁਖਮਨੀ ਸਾਹਿਬ ਹੀ ਪੜ੍ਹਦਾ ਸੀ, ਜ਼ਬਾਨੀ ਉਸਨੂੰ ਕੰਡ ਸੀ, ਪੜ੍ਹਦਾ ਹੀ ਰਹਿੰਦਾ ਸੀ, ਪਿੱਛੇ ਕਿਧਰੇ ਪਿਸ਼ੌਰ ਦੇ ਇਲਾਕੇ ਦਾ। ਬਸ ਸਵੇਰੇ ਸ਼ਾਮ ਗੁਰਦੁਆਰੇ ਆਉਣਾ, ਦਿਨ ਭਰ ਆਪਣਾ ਕੰਮ ਧੰਦਾ ਕਰਦਿਆਂ ਵੀ ਸੁਖਮਨੀ ਪੜ੍ਹਦੇ ਰਹਿਣਾ। ਅਤੇ ਇੱਕ ਦਿਨ ਮੈਂ ਉਸਦੇ ਮਿੱਤਰ ਤੋਂ ਪੁੱਛਿਆ, ਮੈਂ ਕਿਹਾ ਮੈਂ ਤਾਂ ਕਈ ਦਿਨਾਂ ਦਾ ਆਇਆ ਹੋਇਆ, ਉਸ ਮਹਾਂਪੁਰਖ ਦੇ ਦਰਸ਼ਨ ਨਹੀਂ ਹੋਏ? ਉਹ ਸਹਿਜਧਾਰੀ ਵੀਰ ਹੈ। ਆਖਣ ਲੱਗੇ ਉਹਦੀ ਕੁੰਡਲਨੀ ਜਾਗ ਗਈ ਤੇ ਮਸਤੀ 'ਚ ਬੈਠਾ ਰਹਿੰਦਾ ਹੈ, ਮਸਤੀ ਵਿੱਚ ਬਸ ਅੱਠੇ ਪੈਰ ਹੁਣ ਸੁਰ ਦੇ ਸੁਖਮਨੀ ਪੜ੍ਹਦਾ ਰਹਿੰਦਾ, ਮਸਤ ਉੱਤੇ ਬੈਠਾ ਲੀਨ ਹੈ। ਖੈਰ ਮੁਖਤਸਰ ਹੁਣ ਮੈਂ ਅਰਜ਼ ਕਰਾਂ, ਨਾਭੀ ਤੋਂ ਥੱਲੇ ਇਹ ਜੋ ਸ਼ਕਤੀ ਕੁੰਡਲ ਮਾਰ ਕੇ ਬੈਠੀ ਹੈ, ਇਹਦਾ ਮੂੰਹ ਥੱਲੇ ਹੈ, ਅਤੇ ਹੁਣ ਜਗਾਉਣ ਵਾਸਤੇ ਆਵਾਜ਼ ਚਾਹੀਦੀ ਹੈ, ਵਾਹਿਗੁਰੂ ਵਾਹਿਗੁਰੂ। ਬਸ ਉਸ ਸੁੱਤੀ ਹੋਈ ਸ਼ਕਤੀ ਨੂੰ ਜਗਾਉਂਦਾ, ਇਹ ਆਵਾਜ਼ ਹੈ, ਸ਼ਕਤੀ ਉੱਪਰ ਉੱਠਦੀ ਹੈ। ਜੈਸੇ ਜੈਸੇ ਸ਼ਬਦ ਅੰਦਰ ਜਾਂਦਾ ਹੈ, ਸ਼ਬਦ ਚੋਟ ਕਰਦਾ ਹੈ, ਸ਼ਕਤੀ ਉੱਪਰ ਉੱਠਦੀ ਹੈ। ਅਤੇ ਪਹਿਲਾ ਚੱਕਰ ਹੈ ਮੂਲਾਧਾਰ, ਇਹਨੂੰ ਵਿੰਨ ਕੇ ਜੋ ਅੰਦਰ ਜਾਂਦੀ ਹੈ, ਸਮਝ ਲਓ ਅੱਜ ਮਕਾਨ ਦਾ ਮਾਲਕ ਪਹਿਲੇ ਕਮਰੇ 'ਚ ਗਿਆ। ਅੱਜ ਇਸ ਨੂੰ ਕੁਛ ਮਕਾਨ ਦੀ ਸਮਝ ਪਈ, ਅੱਜ ਇਹ ਘਰ ਦੇ ਅੰਦਰ ਹੀ ਗਿਆ, ਬਾਹਰ ਹੀ ਰਿਹਾ, ਹਮੇਸ਼ਾ ਘਰ ਦੇ ਬਾਹਰ ਹੀ ਗਿਆ। ਔਰ ਸੱਚ ਜਾਣੋ, ਮੈਂ ਆਪਣੀ ਜ਼ਿੰਦਗੀ 'ਚ ਕੈਸਾ ਬੰਦਾ ਦੇਖਿਆ, ਹਲਦਵਾਨੀ ਬੜੀ ਸੋਹਣੀ ਕੋਠੀ ਬਣਾਈ, ਬੜਾ ਸੰਗ ਮਰਮਰ ਲਾਇਆ, ਬੜੀ ਮਿਹਨਤ, ਅਤੇ ਬਾਹਰ ਤਿੰਨ ਟੱਪਰੀਆਂ ਸਨ, ਉੱਥੇ ਹੀ ਖਾਣਾ ਪੀਣਾ ਬਣਾਉਣ, ਉੱਥੇ ਹੀ ਖਾਣ, ਉੱਥੇ ਹੀ ਸੌਣ। ਅਤੇ ਜਦ ਦਾਸ ਨੂੰ ਲੈ ਗਏ, ਅਤੇ ਕੁਦਰਤੀ ਗੱਲ ਹੈ, ਮੂਰਖਤਾ ਸਮਝ ਲਓ ਜਾਂ ਅਣਗਹਿਲੀ, ਮੈਂ ਸੁਭਾਵਕ ਪੁੱਛ ਬੈਠਾ, ਮੈਂ ਕਿਹਾ ਮਕਾਨ ਤੁਹਾਡਾ ਹੀ ਹੈ? ਕਹਿਣ ਲੱਗੇ ਹਾਂ ਸਾਡਾ ਹੀ ਹੈ। ਅਤੇ ਮੈਂ ਕਿਹਾ ਫਿਰ ਟੱਪਰੀ 'ਚ ਕਿਉਂ ਰਹਿੰਦੇ ਪਏ? ਬਾਹਰ ਬਣਾਈ ਹੋਈ ਹੈ, ਇੰਨਾ ਖੁੱਲ੍ਹਾ ਦਲਾਨ, ਬਾਗ ਬਗੀਚਾ, ਇੰਨਾ ਸੋਹਣਾ ਤੁਸੀਂ ਮਹਿਲ ਖੜਾ ਕੀਤਾ। ਕਹਿੰਦੇ ਗਹਿਣੇ ਜੀ ਅੰਦਰ ਰਹੀਏ, ਬੱਚੇ ਖਰਾਬ ਕਰ ਛੱਡਦੇ ਨੇ, ਗੰਦਗੀ ਹੋ ਜਾਂਦੀ। ਮੈਂ ਕਿਹਾ ਕਦੋਂ ਦੇ ਬਾਹਰ ਰਹਿ ਰਹੇ ਹੋ? ਕਹਿੰਦੇ 3 ਸਾਲ। ਉਦੋਂ ਮੈਨੂੰ ਇੱਕਦਮ ਖਿਆਲ ਆਇਆ, ਇੱਕ ਆਇਆ ਇੱਕ ਮਕਾਨ, ਇੱਕ ਇੱਕ ਕਮਰੇ 'ਚ ਬੜੀ ਰੌਣਕ, ਪਰ ਬੰਦਾ ਹਮੇਸ਼ਾ ਹੀ ਜ਼ਿੰਦਗੀ ਬਾਹਰ ਹੀ ਕੱਢ ਛੱਡਦਾ, ਪਤਾ ਹੀ ਨਹੀਂ ਚੱਲਦਾ। ਮੈਨੂੰ ਮਕਾਨ ਦਿਖਾਉਣ ਵਾਸਤੇ ਕਹਿੰਦਾ ਆਪ ਤੁਹਾਨੂੰ ਕਮਰੇ ਦਿਖਾਈਏ। ਸਜਾਵਟ ਬੜੀ ਸੀ, ਬੜੀ ਗੱਲ ਸੀ। तो स्वाभाविक मेरे मुंह निकले मुड़ के बाद फिर कुदरती गल है उन्हें नक पहुंचानी सी। मैं कह सरदार जी थोड़ी किस्मत च नहीं है, थानू मैं कोई भागा वाला नहीं मन सकता, बनाना नसीब हो गया, रहना नसीब ही कोई नहीं, तो यह कोई खुशकिस्मती थोड़ी है भी खराब हो जानी है। मैं उत्थे दिल्ली दे एक सिंह नूं देखिया सैकल ते शामी भी साफ करता पे, तो बई सिंह साहब तुसीं जांदे ते हमेशा सैकल ते उह गड्डी तुहाडे कोल, ज्ञानी जी बार बरसात हो रही है चिक्कड़ च खराब हो जानी है, खराब हो जानी। तो जद धुप आनी है गर्मियां दी कहिंदे नहीं कढ़नी, धुप दे च रंग फिका पै जांदा, ते लई किस वास्ते तू, किस वास्ते लई गए तू, नहीं पता वस्तु कोल है वो है किस वास्ते बोध कोल। मकान एक बड़ा कीमती मिले है, प्रवेश नहीं कीता कदी, बस बाहर ही रहे, बाहर ही रहे। जाप शुरू होया सुरत ते शक्ति ने अज अंदर प्रवेश कीता, ध्यान दे आसरे ते शक्ति उपर उठी, मूलाधार चक्र नू विण के जो अगे गई तो की देखदा वासना खत्म, ये बिष्टर दा कीड़ा शहद दी मक्खी बन गया, ते हुण फुल्लां ते बैठन लग पे। पहले गंदगी दे चों रस कढ़दा सी, हुण फुल्लां चों कढ़दा है, पहले संसार दे विकारां दे चों रस कढ़दा सी, हुण प्रभु दे नाम दे चों रस कढ़न लग पे। रस तो बिना जीवना ते बड़ी औखी गल है, रस ते चाहिदा है, हुण कोई नवां रस आया ते कुदरती गल है, ओ रस आवा ए रस नहीं भावा, ये ते कुदरती गल है, सुभाविक है। इत्थे सिर्फ इहदी विकारां दी वासना ही समाप्त होई है, क्योंकि उर्दगमन हो गई है शक्ति, शक्ति का वेग थले की तरफ होवे तो वासना का रस बनती है, काम रस बनती है, उर्दगमन होवे नाम रस बनती है, राम रस बनती है। जाप जारी है, ध्यान दे आसरे ते ये शक्ति आज दूसरे कमरे च प्रवेश कर दी, दूजा चक्र सब दिष्टान नूं विन के जो अंदर प्रवेश आता है तो की होया मौत का भय खत्म, हुण मौत का डर नहीं रहा, मरने की चिंता नहीं, जीवन की नहीं आस, तू सर्व जी आमृत पा लई लेखे सास गिरास, जिस मरने ते जग डरे मेरे मन आनंद, मरने ही ते पाईए पूर्ण परमानंद। मौत का कोई भय ही नहीं रहा, डर ही नहीं रहा, पर अजे मकान के कुछ कमरे बाकी ने। परम वस्तु अनुपम मस्तु, वो खिड़िया होया कमल का फुल हजारा पंखड़िया वाला, वह छेवें कमरे च जाप जारी है, ध्यान दे आसरे ते शक्ति उर्दगमन होई। तीसरा चक्कर भी विने आ गया मणिपुर, विचार समाप्त हो गए। अब मैं कथा कर रहा हाँ ये विचार ने, लेकिन एक ऐसी भी अवस्था है जब सुरत उच्ची उठती है विचार खत्म, वो भावक दुनिया है, भावक भावना दी दुनिया, उत्थे विचार खो जांदे, विचारां दी लोड़ नहीं पैंदी। जिन्हों कहा गया है सुध में ना सुध रही मत में ना मत है, तो जब सुधी कोई नहीं माती कोई नहीं तो विचार कित्थे। कहो कबीर बुध हर लई मेरी, बुध बदली सिद्ध पाई, मेरी बुध ते रब ने ही चुरा ली। फिलसफा विचार ये सब थले ही रह गए, थले दियां गल्लां, कोई खास गल्लां नहीं है, उच्चे उठ गए। इस तरह की हालत विच अगां चल के मौन नसीब आउंदा, खामोशी अंदरों खामोशी, विचारां दी खामोशी होई तां बंदा असली मौनी है, बाहरों मूंह करके मौन धारण कीता, अंदरों दुनिया भर का कलेश पिया चल रहा है, कोई मौनी थोड़ी है, पखंडी, ये तो पखंड है। अंदरों मौन घटित होया, मौन निर्विचार अवस्था बनी, विचार शांत हो गए, विचार खामोश हो गए, प्यार दी दुनिया उमड़न लग पई, प्यार दी दुनिया का जन्म होने लगा। ते हुण प्यार ने जो करामातां करनियां ने, सहजे सहजे जाप हुण शक्ति ते ध्यान दे नाल प्यार दा मिश्रण हो गया, उपर उठ गई है। विन छड़िया इन्हां ने अनाहत नोवी। ये चौथा चक्र है, ये विनदे ही अनहद दुनिया के वाजे वजन लग पड़े। वाजे नाद अनेक असंखा, केते वावण हारे, केते राग परेसों कईयन, केते गावण हारे। सुन समाद अनहद तैनात, कहन न जाई अचरज बिस्मा। चेत रे चेत मूड मन मेरे, बाजे अनहद बाजा। अनहद बाजे बज पैंदन, ऐ अचेत मन तू जपते कर। तो अनहद दुनिया बज पईयां, अनहद बोल परमात्मा दे बोल ने। तो परमात्मा दी बाणी ते सुन लई, अजे परमात्मा नहीं दिखाई देता। इस वास्ते कहिंदन अनहद नाद परमात्मा दा बोल है, परम प्रकाश परमात्मा दा स्वरूप है। नाम जपण दे ये दो घटनावां घटदियां, नाम जपत कोट सूर गुजारा, बिन से भरम अंधेरा। या चेत अचेत मूड मन मेरे, बाजे अनहद बाजा। अनहद बाजा वज पैंदा। और इहदे उत्ते साहबां दी बाणी च बड़ा जिक्र है, वाजे पंच सबत्तित घर सबागे, घर सबागे शब्द वाजे कला जित घर धारे। दरअसल आनंद साहब दे जितनी अनाहद दुनिया का जिक्र है शायद किसी होर पासे है, बहुत गुरु अमरदास जी ने जिक्र किया, बड़ा ही जिक्र किया। वाजे अनहद तूरे, अनहद तूरे, अनहद फनीरियां वजन लग पी, अनहद वाजे वजन लगता है, अनहद शहनाइया की गूंज गुजन लग पी। शहनाई तो कोई नहीं वज रही है, फनीरी ते कोई नहीं वज रही है, नरसिंगा ते कोई नहीं वज रही है, ढोल ते अंदर कोई नहीं पिया पर वज रहा है। अणमड़िया मंदल बाजे, बिन सावन गनार गाजे, बादल बिन बरखा होई जो तत् बिचारे को। चमड़े का मड़िया होया नहीं पर ढोल वज रहा है, नामदेव कह रहे हैं। तो अनहद दुनिया सुनाई देन लग पईयां, ये परमात्मा दे बोल ने। भगत मस्त आउंदा है, अभ्यासी मस्त आउंदा है, हे प्रभु आवाज ते तेरी सुनाई दे रही है पर अजे दूरी है, अजे तू नहीं दिखाई दे रहा, तेरी आवाज सुनाई दे रही है। मैं तेन सुनते रहा, मैं तेन वेख नहीं रहा। तो जाप जारी है, हुण जाप अनहद हो गया, हुण रसना वाहिगुरु वाहिगुरु नहीं कहती, हुण अंदरों ही चलता है। एक शब्द मेरे प्राण बसत हैं, बहुड़ जन्म ना। हुण उठदियां बैठदियां भी ये चलदा है। अनहद दुनिया जिन्हां दे अंदर वजदियां होवन, क्योंकि दूजा बंदा सुन ते सकदा नहीं, पर मैनू तीन चार महापुरशां ने इस ढंग नाल दस्या, चारे ही ग्रस्ती सने कि दौर दे च, कानपुर दे च। एक मैं चंडीगढ़ च देखिया, रिटायर्ड पुलिस अफसर सी, भजन बहुत जोरदार करन लग पिया, रब की बख्शिश हो गई, बंदगी हो गई। तो उन्हें भी कह दिता भी यह जो दुनिया मेरे अंदर वजदियां ने एक ही है, क्योंकि इस तल ते भी संसार बनिया रहिंदा, जे परम प्रकाश ते है कोई नहीं, नाद है, अनहद नाद है। तो मैं उन्हें कह मैं कि तू इन्ना खुशकिस्मत है, जिहड़ा महल तेनों रब ने दिता है ना, उहदे चौथे कमरे च तू प्रवेश कर गया, तू चार कमरे वेख लए, और ये बड़ी खुशकिस्मती है। इन्हां लखां करोड़ां मनुखां दे चों कदी कदाई कोई ऐसी घटना घटती है, वरना आम लोग ते मकान दे बाहर ही रहिंदे पए, ये क्लबां थिएटरां दी दुनिया, ये नाच गाणियां दी दुनिया, इस संसारी ऐशो इशरत दी दुनिया, ये सब मकान दे बाहर ने। भावें तुहानूं दिसण बई अंदर बड़े खुश ने, खाक खुश ने, कुछ भी नहीं, सब मकान दे बाहर ने। बेसुध सुध बुध खोई हुई कुछ भी नहीं, बेहोश जी जिंदगी, सुती हुई जिंदगी, जागी हुई जिंदगी नहीं। तो इस तरह के पुरशां ने जद कहा तो उन्होंने अवस्था, उन्होंने जीवन का ढंग, उन्होंने मस्तक नूं वेख के अंदाजा लाना पे कोई गल है। और जिहड़ा इस हद तक का नितनेमी है तो करता है, मैं समझदा झूठ बोलण दा उसनों की लाभ है। तो मैं मनिया मैं कि चलो मैं अपनी खुशकिस्मती समझदा कि तुसीं इस ढंग नाल मैनूं आख्या है, तो इस तरह के पुरश के मैनूं दर्शन होए, वरना मैं तो इहदी व्याख्या पढ़ी है तो व्याख्या करदा। अर्थ बोध मैं पढ़े ने विद्वानां कोलों, उन्हां दी संगत च रहा, लेकिन जिस दी कुंडलनी सुरज गई होवे, जिथे अनहद दुनिया वज पईआं होवन, ਇੱਥੇ ਮੇਰੇ ਹੱਥ ਦੀਆਂ ਜਿਹੜੀਆਂ 10 ਉਂਗਲਾਂ ਨੇ ਬਸ ਇਹਨਾਂ ਦੇ ਵਿੱਚ ਹੀ ਕੁਛ ਬੰਦੇ ਦਿਖਾਈ ਦਿੱਤੇ ਨੇ, ਇਸ ਤੋਂ ਜ਼ਿਆਦਾ ਨਹੀਂ, ਇੰਨੇ ਹੀ ਬੰਦੇ, ਇਸ ਤੋਂ ਜ਼ਿਆਦਾ ਨਹੀਂ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਖੈਰ ਅਨਾਹਦ ਨਾਦੇ ਨਾਦ ਵੱਜ ਪਏ, ਹੁਣ ਅੰਦਰੋਂ ਹੀ ਨਾਦ ਚੱਲ ਰਿਹਾ, ਹੁਣ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੀ, ਹੁਣ ਤੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹੁਣ ਤੇ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ। ਹੁਣ ਤੇ ਇੱਕ ਥਾਂ ਤੇ ਕੋਈ ਚੌਕੜਾ ਮਾਰ ਕੇ ਥੋੜ੍ਹੀ ਜਪ ਕਰਦਾ, ਹੁਣ ਤੇ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਇਹ ਅਨਹਦ ਨਾਦ ਚੱਲਦਾ, ਇਹਦੇ ਆਸਰੇ ਤੇ ਜਾਪ ਚੱਲਦਾ। ਇਸੇ ਨੂੰ ਕਿਹਾ ਉਠਤ ਬੈਠਤ ਸੋਵਤ ਨਾਮ, ਇਸੇ ਨੂੰ ਕਿਹਾ ਚੱਲ ਰਿਹਾ ਨਾਮ। ਸੁਰਤ ਧਿਆਨ ਇਹ ਸ਼ਕਤੀ ਨੂੰ ਹੋਰ ਉੱਪਰ ਉਠਾਉਂਦੀ ਹੈ। ਵਿਨਿਆ ਗਿਆ ਵਿਸ਼ੇਸ਼ਕ ਚੱਕਰ ਜੋ ਕੰਠ ਦੇ ਚ ਹੈ, ਅਨਾਹਤ ਜੋ ਹਿਰਦੇ ਦੇ ਚ ਹੈ। ਹਿਰਦੇ ਤੋਂ ਥੱਲੇ ਮਣੀਪੁਰ ਹੈ, ਮਣੀਪੁਰ ਤੋਂ ਥੱਲੇ ਸ਼ਬਦ ਸ਼ਤਾਨ ਹੈ, ਨਾਭੀ ਤੋਂ ਹੀ ਥੋੜ੍ਹਾ ਜਿਹਾ ਉੱਪਰ ਮੂਲਾਧਾਰ ਹੈ। ਔਰ ਇੱਕ ਇੱਕ ਚੱਕਰ ਨੂੰ ਵਿਨ ਵਿਨ ਕੇ ਜੈਸੇ ਸੁਰਤ ਸ਼ਕਤੀ ਅੱਗੇ ਜਾਂਦੀ ਹੈ, ਫਿਰ ਇਹ ਪਿੱਛੇ ਨਹੀਂ ਮੁੜਨਾ ਚਾਹੁੰਦੀ, ਕਿਉਂਕਿ ਅੱਗੇ ਕੁਛ ਅਜਬ ਨਜ਼ਾਰੇ ਨੇ। ਅਗਾਂਹ ਹੀ ਅਗਾਂਹ ਕਦਮ ਵਧਾਉਣ ਦਾ ਅੰਦਰ ਸ਼ੌਕ ਪੈਦਾ ਹੁੰਦਾ। ਤੋ ਵਿਸ਼ੇਸ਼ਕ ਚੱਕਰ ਜੈਸੇ ਵਿਨਿਆ ਗਿਆ, ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਗਈ। ਇਸੇ ਨੂੰ ਕਿਹਾ ਵੀ ਮੇਰੇ ਕੰਠ ਦੇ ਚ ਰੱਬ ਦਾ ਨਾਂ ਵਸ ਗਿਆ, ਜਿਹੜੇ ਲੋਕੀ ਕਹਿੰਦੇ ਕੰਠ ਦੇ ਚ ਹੀ ਵਸ ਗਏ। ਇੱਥੇ ਰਿੱਧ ਸਿੱਧ ਦੀ ਝਲਕ ਵੀ ਹੋ ਜਾਂਦੀ। ਇੱਥੇ ਆ ਕੇ ਸਾਹਿਬ ਕਹਿੰਦੇ ਰਿੱਧ ਸਿੱਧ ਨਾਵੇਂ ਕੀ ਦਾਸੀ, ਨੌ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਐਸਾ ਬੰਦਾ ਕੋਈ ਜਾਦੂ ਟੋਣਿਆਂ ਦਾ ਪੁਜਾਰੀ ਨਹੀਂ ਰਹਿ ਜਾਂਦਾ, ਕੋਈ ਰਿਧੀਆਂ ਸਿੱਧੀਆਂ ਦਾ ਪੁਜਾਰੀ ਨਹੀਂ ਰਹਿ ਜਾਂਦਾ। ਰਿਧੀਆਂ ਸਿੱਧੀਆਂ ਉਹਦੀ ਪੁਜਾਰਨ ਨੇ, ਉਹਦੇ ਪਿੱਛੇ ਚੱਲਦੀਆਂ, ਸਾਏ ਦੀ ਤਰ੍ਹਾਂ ਚੱਲਦੀਆਂ। ਪੜ੍ਹ ਰਿਹਾ ਸੀ ਮੈਂ ਇੱਕ ਦਿਨ ਗਾਥਾ, ਇੱਕ ਪੁਰਸ਼ ਤੇ ਦੇਵ ਤੇ ਪ੍ਰਸੰਨ ਹੋਏ, ਉੱਥੇ ਕਹਾਣੀ ਦਾ ਇੱਕ ਢੰਗ ਹੈ। ਤੇ ਦੇਵ ਤੇ ਕਹਿਣ ਲੱਗੇ ਹੈ ਪੁਰਸ਼ ਤੂੰ ਕੁਛ ਮੰਗ, ਬੜੀ ਬੰਦਗੀ ਕੀਤੀ ਤੂੰ, ਬੜੀ ਗੱਲ। ਉਹ ਪੁਰਸ਼ ਕਹਿਣ ਲੱਗਾ ਜਦ ਮੈਂ ਮੰਗਾਂ ਨਾਲ ਭਰਿਆ ਹੋਇਆ ਸੀ ਉਦੋਂ ਤੇ ਤੁਸੀਂ ਕਦੀ ਨਹੀਂ ਪ੍ਰਗਟ ਹੋਏ, ਤੇ ਜਦ ਹੁਣ ਹਿਰਦਾ ਅਮੰਗ ਹੀ ਹੋ ਗਿਆ ਤੇ ਤੁਸੀਂ ਪ੍ਰਗਟ ਹੋਇਓ। ਯਕੀਨ ਜਾਣੋ ਜਦ ਹਿਰਦਾ ਅਮੰਗ ਆਉਂਦਾ ਉਦੋਂ ਹੀ ਰਿੱਧ ਸਿਰ ਪ੍ਰਗਟ ਹੁੰਦੀ, ਤੇ ਉਦੋਂ ਰਿੱਧੀਆਂ ਸਿੱਧੀਆਂ ਵੀ ਥੋਥੀਆਂ ਲੱਗਦੀਆਂ ਨੇ, ਕੀ ਨੇ ਕੁਛ ਵੀ ਨਹੀਂ, ਉਦੋਂ ਇਹ ਐਵੇਂ ਫਿਜ਼ੂਲ ਜੀਆਂ ਲੱਗਦੀਆਂ। ਉਸ ਤੋਂ ਪਹਿਲੇ ਇਹਨਾਂ ਦੀ ਮਹਾਨਤਾ ਲੱਗਦੀ, ਕਿਉਂਕਿ ਵੱਡੀ ਲਕੀਰ ਖਿੱਚ ਰਹੀ ਹੈ, ਦੂਸਰੀ ਆਪਣੇ ਆਪ ਛੋਟੀ ਹੋ ਗਈ। ਕੋਈ ਵੱਡੀ ਵਸਤੂ ਮਿਲ ਜਾਂਦੀ ਹੈ, ਦੂਜੀ ਆਪਣੇ ਆਪ ਛੋਟੀਆਂ ਹੋ ਜਾਂਦੀਆਂ। ਤੋ ਰਿੱਧ ਸਿੱਧ ਇਹ ਬਖਸ਼ਣ ਆਏ ਨੇ ਦੇਵ ਤੇ, ਇਹ ਕਹਿੰਦੇ ਨਹੀਂ ਹੁਣ ਤੇ ਹਿਰਦਾ ਅਮੰਗ ਹੋ ਗਿਆ। ਤੋ ਦੇਵਿਤ ਕਹਿੰਦੇ ਨਹੀਂ ਤੂੰ ਕੁਛ ਮੰਗ, ਅਸੀਂ ਦੇਣ ਆਇਆ, ਖਾਲੀ ਨਾ ਜਾਈਏ, ਸਾਡਾ ਮਾਣ ਹੀ ਰੱਖ ਤੂੰ। ਤੋ ਭਜਨੀਕ ਉਹ ਭਗਤ ਕਹਿਣ ਲੱਗਾ ਅੱਛਾ ਜੋ ਤੁਹਾਡਾ ਦਿਲ ਕਰੇ ਦੇ ਦਿਓ, ਕਿਉਂਕਿ ਮੇਰਾ ਹਿਰਦਾ ਅਮੰਗ ਹੈ। ਤੋ ਕਹਿਣ ਲੱਗੇ ਅੱਛਾ ਅਸੀਂ ਤੈਨੂੰ ਦੇਨੇ ਹਾਂ, ਜਿਹਦੇ ਸਿਰ ਤੇ ਤੂੰ ਹੱਥ ਰੱਖੇਗਾ ਬਿਮਾਰ ਤੰਦਰੁਸਤ ਹੋ ਜਾਏਗਾ, ਨਿਰਧਨ ਧਨਵਾਨ ਹੋ ਜਾਏਗਾ, ਮੂਰਖ ਗੁਣਵਾਨ ਹੋ ਜਾਏਗਾ, ਅੰਧੇ ਨੂੰ ਅੱਖਾਂ ਮਿਲ ਜਾਣਗੀਆਂ, ਬਿਮਾਰ ਨੂੰ ਤੰਦਰੁਸਤੀ ਮਿਲ ਜਾਏਗੀ। ਉਹ ਭਗਤ ਕਹਿਣ ਲੱਗਾ ਨਹੀਂ ਇਹ ਵਾਰ ਮੈਨੂੰ ਕਬੂਲ ਨਹੀਂ। ਬਈ ਕਿਉਂ, ਕਿਆ ਤੂੰ ਨਹੀਂ ਚਾਹੁੰਦਾ ਕਿ ਕੋਈ ਬਿਮਾਰ ਤੰਦਰੁਸਤ ਹੋ ਜਾਏ, ਕੋਈ ਮੂਰਖ ਸਿਆਣਾ ਹੋ ਜਾਏ, ਕੋਈ ਨਿਰਧਨ ਧਨਵਾਨ ਹੋ ਜਾਏ, ਕੋਈ ਦੁਖੀ ਸੁਖੀ ਹੋ ਜਾਏ, ਤੂੰ ਨਹੀਂ ਚਾਹੁੰਦਾ? ਕਹਿੰਦਾ ਚਾਹੁੰਦਾ ਤੇ ਮੈਂ ਹਾਂ, ਸਾਰਿਆਂ ਦਾ ਹੀ ਭਲਾ ਹੋਵੇ, ਸਾਰੇ ਉੱਪਰ ਉੱਠਣ, ਪਰ ਤੈਨੂੰ ਅਸੀਂ ਵਰ ਪੈ ਦਿੰਦੇ ਹਾਂ। ਕਹਿੰਦਾ ਨਹੀਂ, ਮੇਰੇ ਹੱਥ ਰੱਖਣ ਨਾਲ ਇਹ ਨਾ ਹੋਵੇ, ਮੈਂ ਜਿੱਥੋਂ ਲੰਘ ਜਾਵਾਂ ਮੇਰੀ ਛਾਇਆ ਨਾਲ ਹੋਵੇ, ਤਾਂ ਕਿ ਮੈਨੂੰ ਨਾ ਪਤਾ ਚੱਲੇ ਕਿਸ ਅੰਧੇ ਨੂੰ ਅੱਖ ਮਿਲੀ ਹੈ, ਕਿਹੜਾ ਬਿਮਾਰ ਤੰਦਰੁਸਤ ਹੋ ਗਿਆ, ਕਿਹੜਾ ਨਿਰਧਨ ਧਨਵਾਨ ਹੋ ਗਿਆ। ਮੈਨੂੰ ਇਸ ਗੱਲ ਦਾ ਬੋਧ ਨਾ ਹੋਵੇ, ਕਿਧਰੇ ਬੋਧ ਹੋਇਆ ਤੇ ਕਿਧਰੇ ਐਸਾ ਹੀ ਨਾ ਹੋਵੇ ਕਿ ਰੱਬ ਮੇਰੇ ਸਾਹਮਣੇ ਛੋਟਾ ਹੋ ਜਾਏ ਤੇ ਮੈਂ ਹੀ ਵੱਡਾ ਹੋ ਜਾਵਾਂ, ਇਹ ਹੰਕਾਰ ਪੈਦਾ ਹੋ ਜਾਏ। ਨਹੀਂ, ਮੈਂ ਹੱਥ ਰੱਖ ਕੇ ਨਹੀਂ, ਧਾਗੇ ਤਵੀਜ਼ ਦੇਣ ਵਾਲੇ, ਤੀਆਂ ਫੋਕੀਆਂ ਗੱਲਾਂ ਕਰਨ ਵਾਲੇ ਇਹ ਜਿਹੜੇ ਪੁਰਸ਼ ਨੇ, ਖਿਮਾ ਕਰਨੀ ਤੇ ਮੂਲ ਆਧਾਰ ਤੋਂ ਹੀ ਥੱਲੇ ਜੀ ਰਹੇ ਨੇ, ਵਿਸ਼ੇਸ਼ਕ ਦੀ ਤੇ ਗੱਲ ਹੀ ਛੱਡੋ, ਇੱਥੇ ਮੂਲ ਆਧਾਰ ਤੋਂ ਵੀ ਥੱਲੇ ਜੀ ਰਹੇ ਨੇ। ਖੈਰ ਇੱਥੇ ਰਿੱਧ ਸਿਰ ਫੁਰ ਪੈਂਦੀ ਹੈ ਔਰ ਇਸਦਾ ਵਕਤ ਦੇ ਮੁਤਾਬਕ ਭਗਤ ਇਸਤੇਮਾਲ ਕਰਦਾ। ਵਲੀ ਕੰਧਾਰੀ ਨੇ ਪੱਥਰ ਸੁੱਟਿਆ, ਬਾਬੇ ਨੂੰ ਹੱਥ ਕਰਨਾ ਹੀ ਪਿਆ, ਲੋੜ ਪੈ ਜਾਂਦੀ ਹੈ। ਜਹਾਂ ਦਿੱਦ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਜਿੱਥੇ ਗਿਆਨ ਦੀ ਤਲਵਾਰ ਨਾ ਕੰਮ ਕਰੇ, ਦਲੀਲਾਂ ਦੇ ਤੀਰ ਨਾ ਕੰਮ ਕਰਨ, ਭਗਤੀ ਦਾ ਖੰਡਾ ਕੰਮ ਨਾ ਕਰੇ ਔਰ ਜਿੱਥੇ ਕੀਰਤਨ ਦੀਆਂ ਬੰਦੂਕਾਂ ਕੰਮ ਨਾ ਕਰਨ, ਫਿਰ ਮਜਬੂਰਨ ਉੱਥੇ ਗੁਰੂ ਨਾਨਕ ਨੂੰ ਕਰਾਮਾਤ ਦੀ ਤੋਪ ਅੱਗੇ ਕਰਨੀ ਪੈਂਦੀ ਸੀ। ਫਿਰ ਫਿਰਿਆ ਮੱਕਾ ਕਲਾ ਦਿਖਾਈ ਮਜਬੂਰਨ। ਜੋ ਗਿਆਨ ਨਾਲ ਮੰਨ ਗਿਆ ਠੀਕ, ਜੋ ਕੀਰਤਨ ਨਾਲ ਮੰਨ ਗਿਆ ਠੀਕ, ਜੋ ਦਲੀਲਾਂ ਨਾਲ ਸਮਝ ਗਿਆ ਠੀਕ, ਜੋ ਵਿਚਾਰ ਨਾਲ ਭਗਤੀ ਨਾਲ ਸਿੱਖ ਗਿਆ ਠੀਕ ਹੈ, ਪਰ ਜੇ ਨਹੀਂ ਗੱਲ ਬਣੀ ਤਾਂ ਫਿਰ ਬਾਬਾ ਮਜਬੂਰਨ ਫਿਰ ਪੱਥਰ ਥੰਮਦਾ ਪੰਜੇ ਨਾਲ ਤੇ ਫਿਰ ਪੱਥਰ ਬਣ ਜਾਂਦਾ ਪੰਜਾ ਸਾਹਿਬ। ਫਿਰ ਬਾਬੇ ਨੂੰ ਮਜਬੂਰਨ ਕਲਾ ਦਿਖਾਉਣੀ ਪੈਂਦੀ ਹੈ। ਬਗਦਾਦ ਵਿੱਚ ਦਿਖਾਈ ਰੇਠੇ ਸਾਹਿਬ ਵਿੱਚ ਹਮਾ ਕੁਮਾਈਓ ਦੀਆਂ ਪਹਾੜੀਆਂ ਵਿੱਚ ਬਾਬੇ ਨੇ ਕਲਾ ਦਿਖਾਈ। ਯੋਗੀਆਂ ਦੇ ਕੋਲ ਸਤਿਗੁਰੂ ਨੇ ਕਲਾ ਦਿਖਾਈ। ਜਹਾਂ ਦਿੱਦ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਇੱਕ ਅੰਗਾਰਾ ਹੱਥ ਵਿੱਚ ਰੱਖੋ, ਬੰਦਾ ਤੜਪ ਉੱਠਦਾ ਹੈ, ਤੱਤੀ ਤਵੀ ਤੇ ਬੈਠਣਾ ਵੀ ਇੱਕ ਕਰਾਮਾਤ ਹੈ, ਇੱਕ ਕਲਾ ਹੈ, ਇੱਕ ਬਹੁਤ ਵੱਡੀ ਸ਼ਕਤੀ। ਕੌਣ ਬੈਠ ਸਕਦਾ ਹੈ ਖਿੜੇ ਮੱਥੇ? ਬੰਦ ਬੰਦ ਕਟਵਾਉਣਾ ਤੇ ਜਪਜੀ ਸਾਹਿਬ ਦਾ ਪਾਠ ਰੋਮ ਰੋਮ ਵਿੱਚ ਜਾਰੀ ਹੋਵੇ, ਇਹ ਵੀ ਇੱਕ ਕਰਾਮਾਤ। ਕਰਾਮਾਤ ਕਹਿ ਰਿਹਾ ਉੱਥੇ ਕਦੋਂ? ਜਦ ਬੰਦਾ ਆਪਣੀ ਪੂਜਾ ਕਰਾਉਣਾ ਚਾਹੇ, ਆਪਣੀ ਪ੍ਰਤਿਸ਼ਠਾ ਕਰਾਉਣਾ ਚਾਹੇ। ਇਸ ਤਰ੍ਹਾਂ ਨਾ ਗੁਰੂਆਂ ਨੇ ਕਦੀ ਕੀਤਾ, ਨਾ ਗੁਰੂ ਦੇ ਸਿੱਖਾਂ ਨੇ ਕਦੀ ਕੀਤਾ। ਜਗਤ ਦੀ ਭਲਾਈ, ਸੰਸਾਰ ਦੀ ਭਲਾਈ, ਜਗਤ ਨੂੰ ਸੂਝ ਮਿਲੇ, ਜਗਤ ਨੂੰ ਸਮਝ ਮਿਲੇ। ਤੋ ਵਿਸ਼ੇਸ਼ਕ ਤੋਂ ਅਗਾਂਹ ਉੱਠਦੇ ਆਏ ਜੋ ਰਿੱਧ ਸਿੱਧ ਮਿਲਦੀ ਹੈ, ਇਹ ਪਰਮਾਤਮਾ ਦੀ ਸ਼ਕਤੀ ਹੈ, ਉਹ ਮਿਲਣੀ ਆਰੰਭ ਹੋ ਜਾਂਦੀ ਹੈ। ਰਸਨਾ ਵਾਕ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ। ਭਾਵ ਹੁਣ ਜ਼ਬਾਨ ਜੋ ਕੁਛ ਵੀ ਆਖੇਗੀ ਹੋ ਜਾਏਗਾ। ਅਗਰ ਵਿਸ਼ੇਸ਼ਕ ਨੂੰ ਲੰਘ ਕੇ ਸ਼ਕਤੀ ਅੱਗੇ ਚਲੀ ਗਈ ਹੈ ਤਾਂ ਐਸਾ ਬੰਦਾ ਕਹਿੰਦੇ ਬੜੀ ਸਾਵਧਾਨੀ ਨਾਲ ਬੋਲਦਾ, ਬੜੀ ਸਾਵਧਾਨੀ ਨਾਲ ਜੋ ਕੁਛ ਉਹਨੇ ਬੋਲ ਦਿੱਤਾ ਫਿਰ ਹੋ ਜਾਏਗਾ, ਸੁਭਾਵਕ ਹੋ ਜਾਏਗਾ। ਬਾਬੇ ਫਰੀਦ ਨੇ ਇੱਕ ਦਿਨ ਦੇਖਣਾ ਚਾਹਿਆ ਸੀ ਬਈ ਮੈਂ ਵਿਸ਼ੇਸ਼ਕ ਤੋਂ ਅੱਗੇ ਲੰਘਿਆ ਕਿ ਨਹੀਂ। ਭਗਤ ਮਾਲ ਦੀ ਕਥਾ, ਚਿੜੀਆਂ ਬੈਠੀਆਂ ਸਨ, ਆਖਿਆ ਮਰ ਜਾਓ, ਗਿਰ ਗਈਆਂ ਥੱਲੇ। ਫਿਰ ਦੇਖਿਆ ਕਿ ਸਿੱਧੀ ਪੂਰੀ ਮਿਲੀ ਹੈ ਕਿ ਨਹੀਂ, ਆਖਿਆ ਉੱਠ ਪਾਓ, ਉੱਠ ਗਈਆਂ। ਖੁਸ਼ ਹੋਇਆ ਫਰੀਦ, ਬਹੁਤ ਖੁਸ਼ ਹੋਇਆ, ਕੋਈ ਗੱਲ ਬਣੀ ਹੈ, ਕੋਈ ਸਿਲਸਿਲਾ ਬਣਿਆ। ਅੱਗੇ ਗਿਆ, ਇੱਕ ਮਾਹੀ ਖੂਹ ਦੇ ਚੋਂ ਬਾਲਟੀ ਪਾਣੀ ਦੀ ਭਰੇ ਤੇ ਡੋਲ ਦੇਵੇ, ਭਰੇ ਤੇ ਡੋਲ ਦੇ ਤੇ ਫਰੀਦ ਕਹਿ ਮੈਨੂੰ ਪਿਆਸ ਲੱਗੀ, ਤੂੰ ਮੈਨੂੰ ਪਹਿਲੇ ਪਾਣੀ ਪਿਲਾ, ਤੂੰ ਐਵੇਂ ਥੱਲੇ ਡੋਲ ਰਹੀ ਹੈ, ਪਾਣੀ ਪਿਲਾ। ਉਹ ਮਾਈ ਕਹਿਣ ਲੱਗੀ ਫਕੀਰਾ ਇੱਕ ਪਾਸੇ ਖੜਾ, ਇਹ ਕੋਈ ਚਿੜੀਆਂ ਨਹੀਂ ਮਾਰ ਕੇ ਜਵਾ ਦੇਣੀਆਂ, ਘਰ ਨੂੰ ਅੱਗ ਪਈ ਲੱਗਦੀ ਹੈ, ਮੈਂ ਜ਼ਰਾ ਬੁਝਾ ਦੇਵਾਂ। ਫਰੀਦ ਕਹਿੰਦੇ ਨਾ ਮਾਈ ਇਹ ਤੇ ਦੁਨੀਆਂ ਅੱਗੇ ਦੀ ਅੱਗੇ, ਇਹ ਤੇ ਪਸਾਰਾ ਬਹੁਤ ਵੱਡਾ ਹੈ, ਬਹੁਤ ਵੱਡਾ। ਮਾਣ ਟੁੱਟਿਆ, ਇੱਥੇ ਤੱਕ ਵੀ ਪਿੱਛੇ ਮੁੜਨ ਦੀ ਸੰਭਾਵਨਾ ਬਣੀ ਰਹਿੰਦੀ ਔਰ ਇੱਥੇ ਕੋਈ ਬੰਦਾ ਪਿੱਛੇ ਮੁੜਿਆ ਨਾ ਤਾਂ ਸਮਝ ਲਓ ਹਿਮਾਲਿਆ ਦੀ ਚੋਟੀ ਤੋਂ ਥੱਲੇ ਗਿਰਿਆ, ਰਹਿਣਾ ਕੀ ਚਿਕਨਾ ਚੂਰ ਹੋਵੇ। ਬੜੇ ਬੜੇ ਰਿਸ਼ੀ ਇੱਥੋਂ ਗਿਰੇ ਨੇ, ਸ੍ਰਿੰਗੀ ਗਿਰਿਆ, ਵਿਸ਼ਵਾਮਿੱਤਰ ਗਿਰਿਆ ਔਰ ਇੱਥੋਂ ਹੀ ਗਿਰਿਆ ਮਹਾਂਦੇਵ ਜੋਗੀ, ਇੱਥੋਂ ਹੀ ਵਿਸ਼ੇਸ਼ਕ ਤੋਂ ਪਹੁੰਚ ਕੇ। ਗਾਥਾਵਾਂ ਸਾਰੀਆਂ ਪੁਰਾਣਾਂ ਵਿੱਚ ਭਰੀਆਂ ਪਈਆਂ। ਇਸ ਸ਼ਿਖਰ ਤੇ ਪਹੁੰਚ ਕੇ ਥੱਲੇ ਆ ਗਏ। ਇਹ ਗੱਲ ਵੱਖਰੀ ਹੈ ਕਿ ਫਿਰ ਉਹਨਾਂ ਨੇ ਉੱਠਣ ਦੀ ਹਿੰਮਤ ਕੀਤੀ, ਚੱਲਣ ਦੀ ਕੋਸ਼ਿਸ਼ ਕੀਤੀ, ਪਛਤਾਵਾ ਵੀ ਜਾ ਗਿਆ, ਲੇਕਿਨ ਇੱਕ ਦਫ਼ਾ ਤੇ ਖਰਾਸ਼ਾਂ ਆ ਗਈਆਂ। ਇੱਥੋਂ ਹੀ ਮਛੰਦਰ ਨਾਥ ਗਿਰਿਆ, ਸ਼ਿਖਰ ਤੇ ਪਹੁੰਚ ਕੇ रिद्ध सिद्ध ऐसी मिली, पूजा प्रतिष्ठा इतनी बढ़ गई कि हुण वेशवा दा नाच वेखदा पिया, सारा दिन निरत पिया वेखदा है और गंदे गीतां च फस गया। कौन? योग पंथ दा महा आचार्य, योग पंथ नूं जन्म देण वाला मच्छिंद्र नाथ। इत्थों तक पहुंच के गिणन दी संभावना बनी रहिंदी है और इत्थे पहुंच के महापुरुष बड़ा सुचेत होके बोलदा है, मैं बोलिया हो जाएगा, किसी नूं झल्ला आखिया तो हो सकदा झल्ला ही ना हो जाए, किसी नूं इंज कह दिता मूर्ख तो आखदिया कितने मूड ना हो जाए तो बड़ा सुचेत हो जाता है। नहीं, इत्थे आके गुरु अमरदास जी महाराज कहते हैं, भगतां की चाल निराली, चाला निराला है, भगतें केरी पिघन मार्ग चलना, लब लोभ अहंकार तज तृष्णा बहुत नाही बोलना। जाप जारी है, शक्ति होर उर्दगमन हुई, ध्यान होर उपर उठया, आ गया चक्कर भी नहीं आ गया, हजारां पंखड़िया वाला कमल खिड़ गया, एक मंगल धुनिया एक मंगल अखाड़ा उसका जन्म होया, तिथे नाद विनोद कोट आनंद। हुण उस अवस्था नूं कह दिता है अकथ, पांच घरां दी ते व्याख्या कर दिती, छेवें नूं कह दिता है अकथ। बिसम बिसम बिसमे ही भई है, लाल गुलाल रंगारे, कहो नानक संतन रस आई है, जो चाख गूंगा मुस्कारे। हुण नहीं कह सकदे ते आग्या चक्र नूं विन के अगे दी जिहड़ी अवस्था है, अगर गुरु अर्जन देव जी कहन हुण अकथ है, हुण नहीं कह सकते, हुण गल खत्म, हुण इस लीनता की गल नूं नहीं कह सकते। नानक लीन भयो गोबिंद सिंह, ज्यों पानी संग पान, ए सूरज किरण मिले जल का जल हुआ राम, ज्योति ज्योत रले संपूर्ण थी आराम। परमात्मा एक ज्योत है, हुण असी भी एक ज्योत बन गए, कमल खिड़ गए, हजारां पंखड़ियां वाला परम प्रकाश पैदा हो गया। हुण सिर्फ परमात्मा नूं सुन नहीं रहे, उन्हूं वेख भी रहे। मैं पेखियो री ऊंचा मोहन सब ते ऊंचा, साहिब कहिंदे हुण असीं वेखदे भी पए, हुण असीं उसनूं जाण लिया, पर जिहड़ा हुण वेख्या है उह कह नहीं सकदे। इहनूं मीरा इंज कहिंदीए, श्याम रूप किम कहो बखानी, गिरा अनैन नैन बिन बाणी। जो मैं वेख्या है इस आग्या चक्र नूं विन के अगे दी दुनिया, ओ जो मैं परम प्रकाश वेख्या है, गिरा अनैन नैन बिन बाणी। जबान कोल आखी कोई नहीं किवें बयान करे, ते अखां कोल जबान कोई नहीं किवें बयान करे। बहुत गहरी गल करे, जबान जो आखेगी झूठ है, पूरी गल नहीं, इहदे कोल ते आखी कोई नहीं, ते अख ने जो वेख्या है ये कोल जबान कोई नहीं, उंज नहीं बयान कर सकती। बहुत गहरी गल कहेगी, श्याम रूप किम कहो बखानी, गिरा अनैन नैन बिन बानी। अखां जबान तो बिना ने, जबान अखां तो बिना है, मैं कुछ नहीं कह सकती, कुछ वर्णन नहीं हो सकता, कुछ उस दुनिया की गल नहीं की जा सकती। इसे कबीर ने कह दिता, कहो कबीर गूंगे गुड़ खाया, पूछे तो क्या कहिए। साहिब गुरु अर्जन देव जैसी अजीम शख्सियत कहन हुण अगे कुछ नहीं कह सकते। कबीर आखे कि मैं हुण इत्थे गूंगा, हुण मेरी रसना कुछ नहीं कह सकती। ते उत्थे एक आम कथावाचक जो मूलाधार तो भी थले की दुनिया ते जी रहा होवे, थानू की कह सकदा, की सुना सकदा। अगों गल अकथ है, अगे कुछ बयान नहीं किया जा सकता, अकथ गल है। और अगे अगर कुछ कथन किया जा सकता है तो खिमा करनी, वो अजे भी रब नहीं होगा, वो अजे भी परमात्मा नहीं होगा, वो अजे भी ईश्वर नहीं होगा। अगली गल अकथ है, अगली गल परम समाधि। एक विज्ञानक जो कुछ वेख लेंदा है विखा छड़दा है, एक भगत जो कुछ वेख लेंदा है विखा नहीं सकता। धार्मिक दुनिया की मजबूरी प्रेरणा दे सकता है, चल जो दुनिया मैं वेखी है तू भी वेख सकता है, जिथे मैं प्रवेश किया तू भी कर सकता है, जिस आनंद मैं माणे है तू भी माण सकता, पर मजबूरन मैं नहीं दिखा सकता, मैं नहीं कह सकता। चूंकि कह नहीं सकता तो दूजे के अंदर संसा भी बनया रहता है, एवं गल करता है। ਇਸ ਵਾਸਤੇ ਧਾਰਮਿਕ ਦੁਨੀਆ 'ਚ ਸੰਸਾ ਬਣਿਆ ਰਹਿੰਦਾ ਅਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਸੰਸੇ ਜੀਓ ਮਲੀਨ ਹੈ ਕਿਤ ਸੰਜਮ ਦੋਤਾ ਜਾ, ਇੱਥੇ ਬਣਿਆ ਰਹਿੰਦਾ। ਪਾਤਸ਼ਾਹ ਰਹਿਮਤ ਕਰਨ, ਤੁਸੀਂ ਜਾਪ ਉਸਨੇ ਚਿਰ ਤੱਕ ਕਰੋ ਜਿਤਨੇ ਚਿਰ ਤੱਕ ਇਹਨਾਂ ਛੇ ਚੱਕਰਾਂ ਨੂੰ ਵਿੰਨ ਕੇ ਸ਼ਕਤੀ ਅੱਗੇ ਨਹੀਂ ਜਾਂਦੀ। ਅਤੇ ਇੱਕ ਇੱਕ ਚੱਕਰ ਨੂੰ ਵਿੰਨ ਕੇ ਜਿਹੜੀ ਜਿਹੜੀ ਅਵਸਥਾ ਬਣਦੀ ਹੈ ਉਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਕੀਤੀ ਹੈ ਕਿ ਮੂਲਾਧਾਰ ਤੋਂ ਉੱਚਾ ਉੱਠਦਿਆਂ ਹੀ ਵਾਸ਼ਨਾ ਸਮਾਪਤ, ਸਭ ਦਿਸ਼ਟਾਨ ਤੋਂ ਉੱਪਰ ਉੱਠਦਿਆਂ ਹੀ ਮੌਤ ਦਾ ਭੈ ਖਤਮ, ਮਣੀਪੁਰ ਤੋਂ ਉੱਚੇ ਆ ਉੱਠਦਿਆਂ ਹੀ ਵਿਚਾਰਾਂ ਦੀਆਂ ਤਰੰਗਾਂ ਸਮਾਪਤ, ਨਿਰਵਿਚਾਰ ਅਵਸਥਾ, ਅਨਾਹਦ ਚੱਕਰ ਨੂੰ ਵਿੰਨਦਿਆਂ ਹੀ ਅੱਗੇ ਫਿਰ ਅਨਹਦ ਬਾਜ਼ੀਆਂ ਦੀ ਗੁੰਜਾਰ, ਫਿਰ ਤੇ ਅੱਠੇ ਪੈਰ ਕੀਰਤਨ ਚੱਲ ਰਿਹਾ ਔਰ ਵਿਸ਼ੇਸ਼ਕ ਨੂੰ ਅੱਗੇ ਵਿੰਨ ਕੇ ਰਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ, ਨੌ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਿਰ ਹਰ ਹਿਰਦੇ ਸਦਾ ਵਸਾ ਹੈ। ਅਤੇ ਆਗਿਆ ਚੱਕਰ ਨੂੰ ਵਿੰਨ ਕੇ ਜਦੇ ਪਰਮ ਸ਼ਕਤੀ ਪਰਮ ਧਿਆਨ ਉੱਪਰ ਉੱਠਦਾ ਹੈ ਜਾਪ ਦੇ ਆਸਰੇ 'ਤੇ, ਫਿਰ ਜੋ ਕੁਛ ਵੀ ਪ੍ਰਗਟ ਹੁੰਦਾ ਹੈ ਉਹ ਗੋਬਿੰਦ ਹੈ, ਉਹ ਅਕਾਲ ਪੁਰਖ, ਉਹ ਪਰਮਾਤਮਾ ਹੈ, ਉਹ ਈਸ਼ਵਰ ਹੈ। ਉੱਥੇ ਭਗਤ ਅਤੇ ਭਗਵਾਨ ਵਿੱਚ ਫਿਰ ਭੇਦ ਨੇ ਰਹਿ ਨਹੀਂ ਜਾਂਦਾ, ਉੱਥੇ ਹੂ ਬਹੁ ਇਹੀ ਘਟਨਾ ਘਟ ਜਾਂਦੀ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਉਹ ਬਿਆਨ ਤੋਂ ਪਰੇ ਦੀ ਗੱਲ, ਬੂੰਦ ਦੀ ਗੱਲ ਤੇ ਕੀਤੀ ਜਾ ਸਕਦੀ ਸੀ, ਹੁਣ ਸਾਗਰ ਦੀ ਨਹੀਂ। ਹੁਣ ਤੇ ਬੂੰਦ ਖੋ ਗਈ ਸਾਗਰ ਵਿੱਚ, ਹੁਣ ਤੇ ਸਾਗਰ ਹੈ, ਹੁਣ ਤੇ ਪਰਮਾਤਮਾ, ਹੁਣ ਤੇ ਈਸ਼ਵਰ। ਸਤਿਗੁਰ ਇਹ ਅਵਸਥਾ ਸਾਰਿਆਂ ਦੀ ਬਣਾ। ਜਿਸ ਤਰੀਕੇ ਦੀ ਇਹ ਵਿਚਾਰਾਂ ਮੈਂ ਪੜ੍ਹੀਆਂ ਸਨ ਅਤੇ ਜਿਸ ਤਰ੍ਹਾਂ ਛੋਟੀ ਜਿਹੀ ਮਤ ਵਿੱਚ ਸਮਝ 'ਚ ਆਈਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ। ਚੌਬੋਲੇ ਦੀ ਵਿਚਾਰ ਵਿੱਚ ਵਿਸ਼ਾ ਸੀ ਪ੍ਰੇਮ, ਵਿਸ਼ਾ ਸੀ ਪਿਆਰ, ਅਖਰੀ ਅਰਥ ਭਾਵ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖੇ। ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਦਾ ਹੁਕਮ ਸੀ ਕਿ ਚੌਬੋਲੇ ਦੀ ਵਿਚਾਰ ਤੁਸੀਂ ਇੱਥੇ ਪੇਸ਼ ਕਰੋ। ਤੋ ਹੁਕਮ ਨੂੰ ਸਿਰ ਮਸਤਕ ਰੱਖਦੇ ਹਾਂ, ਅਖਰੀ ਅਰਥ ਭਾਵ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਕੋਈ ਐਸਾ ਦਾਅਵਾ ਨਹੀਂ ਕਿ ਇਹੀ ਕੁਛ ਹੈ, ਹੋਰ ਵੀ ਬਹੁਤ ਕੁਛ ਹੋ ਸਕਦਾ ਹੈ। ਅਕਤ ਕਥਾ ਹੈ ਅਤੇ ਨਾ ਹੀ ਮੇਰਾ ਕੋਈ ਐਸਾ ਦਾਅਵਾ ਹੈ ਕਿ ਮੈਂ ਬਿਲਕੁਲ ਠੀਕ ਅਰਥ ਕੀਤੇ ਨੇ। ਠੀਕ ਗੱਲ ਤੁਹਾਨੂੰ ਸੁਣਾਈ ਹੈ, ਕਿਸੇ ਥਾਂ 'ਤੇ ਮੇਰੀ ਕੋਈ ਖਾਮੀ ਗਲਤੀ ਦਿਸ ਪਈ ਹੋਵੇ ਅਤੇ ਕੋਈ ਸੱਜਣ ਮਿੱਤ ਗੁਰਸਿੱਖ ਮੈਨੂੰ ਦੱਸੇਗਾ, ਮੈਂ ਦਿਲੋਂ ਉਸਦਾ ਧੰਨਵਾਦੀ ਹੋਵਾਂਗਾ, ਲਾਜ਼ਮੀ ਧੰਨਵਾਦ ਕਰਾਂਗਾ। ਅਤੇ ਦਿਲੋਂ ਮੈਂ ਇਹ ਵੀ ਕਬੂਲ ਕਰਦਾ, ਪਹਿਲੇ ਹੀ ਮੰਨਦਾ, ਕਬੂਲ ਕਰਦਾ ਕਿ ਮੈਂ ਸਹੀ ਅਰਥ ਨਹੀਂ ਕੀਤੇ। ਹੁਣ ਗੁਰੂ ਦਾ ਆਸ਼ਾ ਗੁਰੂ ਆਪ ਜਾਣਦਾ ਹੈ। ਇੱਕ ਨਿੱਕਾ ਜਿਹਾ ਮੱਛਰ ਆਕਾਸ਼ ਤੱਕ ਨਹੀਂ ਪਹੁੰਚ ਸਕਦਾ, ਇੱਕ ਛੋਟੀ ਜਿਹੀ ਮੱਛਲੀ ਸਾਗਰ ਦਾ ਪੂਰਾ ਅੰਤ ਨਹੀਂ ਪਾ ਸਕਦੀ। ਇੱਕ ਨਿਮਾਣਾ ਗੁਰੂ ਘਰ ਦਾ ਅਖਵਾਣ ਵਾਲਾ ਸਿੱਖ ਗੁਰੂ ਸਾਗਰ ਦਾ ਪੂਰਾ ਅੰਤ ਨਹੀਂ ਪਾ ਸਕਦਾ। ਜਿਤਨੀ ਸੋਝ ਸਮਝ ਸੀ ਉਤਨੀ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖੀ ਹੈ। ਅਤੇ ਹੁਣ ਮੈਂ ਹਾਰਦਿਕ ਤੌਰ 'ਤੇ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹਾਂ। ਕੋਈ ਗੱਲ ਬਣੀ, ਦੋ ਹਫ਼ਤਿਆਂ ਦਾ ਮੇਰੇ ਕੋਲ ਸਮਾਂ ਸੀ ਅਤੇ ਮੈਂ ਐਤਕੀ ਥੋੜ੍ਹਾ ਜਿਹਾ ਪਛੜ ਵੀ ਗਿਆ ਦਰਬਾਰ ਸਾਹਿਬ ਪਹੁੰਚਣ ਵਿੱਚ, ਇਸਦਾ ਮੇਰੇ ਮਨ ਦੇ ਉੱਤੇ ਬੋਝ ਵੀ ਬੜਾ ਸੀ। ਅਤੇ ਤਿੰਨ ਚਾਰ ਦਿਨ ਰਹਿ ਕੇ ਮੈਂ ਚਲਾ ਜਾਂਦਾ ਤਾਂ ਇਹ ਵੀ ਮੇਰੇ ਮਨ 'ਤੇ ਬੋਝ ਸੀ, ਬਈ ਕਈਆਂ ਨਾਲ ਵਾਅਦਾ ਕੀਤਾ ਸੀ ਜ਼ਰੂਰ ਹਾਜ਼ਰੀ ਭਰ ਕੇ ਜਾਵਾਂਗੇ। ਤੁਸੀਂ ਟਿਕ ਕੇ ਗੁਰਮਤਿ ਦੀਆਂ ਗੱਲਾਂ ਨੂੰ ਸੁਣਿਆ, ਮੇਰਾ ਹੌਸਲਾ ਵਧਾਇਆ ਹੈ। ਸਤਿਗੁਰ ਅਤੇ ਲਗਨ ਅਤੇ ਟਿਕਾਓ ਤੁਹਾਨੂੰ ਬਖਸ਼ੀ ਰੱਖੇ। ਮੁਖੀ ਸੱਜਣਾ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ, ਜਿਨ੍ਹਾਂ ਨੇ ਸਨੇਹ ਕੀਤਾ, ਪਿਆਰ ਕੀਤਾ। ਤੁਹਾਡਾ ਇਹ ਪਿਆਰ ਬਣਿਆ ਰਹੇ ਅਤੇ ਮੁਖੀ ਸੱਜਣਾ ਦਾ ਇਹ ਧਾਰਮਿਕ ਪਿਆਰ ਬਣਿਆ ਰਹੇ। ਸਤਿਗੁਰ ਇਸ ਢੰਗ ਦੇ ਜੋੜ ਮੇਲੇ ਰੋਜ਼ ਕਰਾਵੇ ਤਾਂ ਕਿ ਇਹ ਜੋੜ ਮੇਲੇ ਆਤਮਾ ਅਤੇ ਪਰਮਾਤਮਾ ਦਾ ਜੋੜ ਬਣ ਜਾਣ। ਭੁੱਲ ਚੁੱਕ ਦੀ ਖਿਮਾ, ਫਿਰ ਮੈਂ ਬਾਰ ਬਾਰ ਆਪ ਦਾ ਹਾਰਦਿਕ ਤੌਰ 'ਤੇ ਧੰਨਵਾਦੀ ਹਾਂ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।